ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
Tusi SBS Punjabi naal mobile, online ate radio dwara jude ho.
SBS naal jude sade sare srotiyan da nigga swagat hai. ਅੱਜ 12 ਜਨਵਰੀ ਦਿਨ ਸੋਮਵਾਰ ਦੇ ਪੰਜਾਬੀ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ SBS ਦੇ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4-5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਉੱਤੇ। ਔਰ ਲਾਈਵ ਪ੍ਰੋਗਰਾਮ ਦੌਰਾਨ ਜੇਕਰ ਤੁਸੀਂ ਸਾਡੇ ਨਾਲ ਆਪਣੀ ਸਾਂਝ ਪਾਉਣੀ ਚਾਹੁੰਦੇ ਹੋ, ਸਾਡੇ ਨਾਲ ਕੋਈ ਆਪਣਾ ਸੁਨੇਹਾ, ਸੁਝਾਅ, ਵਡਮੁੱਲਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਾ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਅਤੇ ਦੋਸਤੋ, ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਜੀ ਹਰ ਵਾਰ ਦੀ ਵਾਂਗ ਅੱਜ ਵੀ ਦੇਸ਼ ਦੁਨੀਆ ਦੀਆਂ ਚੋਣਵੀਆਂ ਖਬਰਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਅਮਰੀਕਾ ਅਤੇ ਭਾਰਤ ਸਮੇਤ ਹੋਰਨਾਂ ਮੁਲਕਾਂ ਦੀਆਂ ਕੁਝ ਖਾਸ ਖਾਸ ਖਬਰਾਂ ਤੋਂ ਤੁਹਾਨੂੰ ਜਾਣੂ ਕਰਾਵਾਂਗੇ। ਤੁਸੀਂ ਜਾਣਦੇ ਹੋ ਕਿ ਅੱਜ ਸੋਮਵਾਰ ਹੈ ਅਤੇ ਸੋਮਵਾਰ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਵਿਹਲਾ ਹੁੰਦਾ ਜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡਾਇਰੀ ਦਾ। ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਕੀ ਕੁਝ ਚੱਲ ਰਿਹਾ, ਕੀ ਕੁਝ ਪੰਜਾਬ ਦੀਆਂ ਗਤੀਵਿਧੀਆਂ ਨੇ, ਉਹਦਾ ਵੇਰਵਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਗੇ ਸਾਡੇ ਸਾਥੀ MP ਸਿੰਘ। ਮੌਜੂਦਾ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਜ਼ਿਆਦਾਤਰ ਇਲਾਕੇ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ ਔਰ ਵਿਕਟੋਰੀਆ ਸੂਬੇ ਦੇ ਵਿੱਚ ਲੱਗੀ ਬੁਸ਼ ਫਾਇਰ ਨੇ ਵੀ ਕਾਫ਼ੀ ਨੁਕਸਾਨ ਕੀਤਾ ਜੀ। ਇਸ ਬੁਸ਼ ਫਾਇਰ ਦੀ ਤਾਜ਼ਾ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਭਾਰਤੀ, ਖਾਸ ਕਰ ਪੰਜਾਬੀ ਭਾਈਚਾਰੇ ਦੇ ਉਹਨਾਂ ਲੋਕਾਂ ਦੀ ਜੋ ਇਹਨਾਂ ਬੁਸ਼ ਫਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਨੇ। ਇੱਥੇ ਹੀ ਬਸ ਨਹੀਂ ਹੈ, ਸਿਡਨੀ ਦੇ ਵੰਡਈ ਬੀਚ 'ਤੇ ਹੋਈ ਗੋਲੀਬਾਰੀ ਦੀ ਜਾਂਚ ਦੇ ਲਈ ਐਲਬਨੀਜ਼ੀ ਸਰਕਾਰ ਵੱਲੋਂ ਗਠਿਤ ਕੀਤੇ ਗਏ ਰਾਇਲ ਕਮਿਸ਼ਨ ਸੰਬੰਧੀ ਇੱਕ ਖਾਸ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਇੱਕ ਵਾਰ ਫਿਰ ਤੁਹਾਨੂੰ ਯਾਦ ਕਰਵਾ ਦਈਏ ਕਿ ਜੇਕਰ ਤੁਸੀਂ ਸਾਡੇ ਨਾਲ ਲਾਈਵ ਪ੍ਰੋਗਰਾਮ ਦੌਰਾਨ ਸਾਂਝ ਪਾਉਣਾ ਚਾਹੁੰਦੇ ਹੋ, ਸਾਨੂੰ ਕੋਈ ਆਪਣਾ ਸੁਨੇਹਾ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ 0439-799-767 ਤੁਸੀਂ ਨੋਟ ਕਰ ਸਕਦੇ ਹੋ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਵਿਕਟੋਰੀਆ ਵਿੱਚ ਲੱਗੀਆਂ ਦੋ ਵੱਡੀਆਂ ਬੁਸ਼ ਫਾਇਰਸ, ਜਿਨ੍ਹਾਂ ਵਿੱਚ ਰਾਜ ਦੇ ਉੱਤਰੀ ਹਿੱਸੇ ਵਿੱਚ ਲੌਂਗਵੁੱਡ ਦੀ ਅੱਗ ਵੀ ਸ਼ਾਮਲ ਹੈ, ਇਹਨਾਂ ਦੇ ਕਈ ਹਫ਼ਤਿਆਂ ਤੱਕ ਜਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਠੰਡਾ ਮੌਸਮ ਅੱਗ ਦੇ ਬੁਝਾਉਣ ਦੇ ਯਤਨਾਂ ਨੂੰ ਕੁਝ ਰਾਹਤ ਦੇ ਸਕਦਾ ਹੈ, ਪਰ ਬਹੁਤ ਸਾਰੇ ਛੋਟੇ ਭਾਈਚਾਰਿਆਂ ਦੇ ਲਈ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ। ਵਿਕਟੋਰੀਆ ਦਾ ਘੱਟੋ ਘੱਟ 3,90,000 ਹੈਕਟੇਅਰ ਰਕਬਾ ਸੜ ਚੁੱਕਾ ਹੈ ਅਤੇ ਸੈਂਕੜੇ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਜਿਵੇਂ ਜਿਵੇਂ ਹੋਰ ਮੁਲਾਂਕਣ ਕੀਤੇ ਜਾਣਗੇ, ਉਮੀਦ ਹੈ ਕਿ ਜਾਇਦਾਦ ਅਤੇ ਪਸ਼ੂਆਂ ਨੂੰ ਹੋਏ ਨੁਕਸਾਨ ਵਿੱਚ ਵਾਧਾ ਹੋ ਸਕਦਾ ਹੈ। ਪੁਲਿਸ ਨੇ ਲੌਂਗਵੁੱਡ ਅੱਗ ਤੋਂ ਪ੍ਰਭਾਵਿਤ ਖੇਤਰ ਵਿੱਚ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਲਾਸ਼ ਇੱਕ ਕਾਰ ਤੋਂ 100 ਮੀਟਰ ਦੀ ਦੂਰੀ 'ਤੇ ਮਿਲੀ ਹੈ। ਖ਼ਬਰ ਲਿਖੇ ਜਾਣ ਤੱਕ ਲਾਸ਼ ਦੀ ਅਧਿਕਾਰਕ ਤੌਰ 'ਤੇ ਪਛਾਣ ਨਹੀਂ ਸੀ ਹੋ ਸਕੀ, ਪਰ ਉੱਤਰੀ ਵਿਕਟੋਰੀਆ ਖੇਤਰ ਲਈ ਲਿਬਰਲ ਮੈਂਬਰ ਵੈਂਡੀ ਲੋਵਲ ਦਾ ਆਖਣਾ ਹੈ ਕਿ ਉਹ ਆਦਮੀ ਹਾਰਕੋਟ ਭਾਈਚਾਰੇ ਦਾ ਮੈਂਬਰ ਸੀ ਅਤੇ ਉਸਦਾ ਪਰਿਵਾਰ ਜ਼ਿੰਦਾ ਅਤੇ ਸੁਰੱਖਿਅਤ ਹੈ। ਦੂਜੇ ਪਾਸੇ ਜੰਗਲੀ ਜੀਵ ਸੰਗਠਨਾਂ ਮੁਤਾਬਕ ਵਿਕਟੋਰੀਆ ਭਰ ਵਿੱਚ ਲੱਗੀ ਜੰਗਲੀ ਬੁਸ਼ ਫਾਇਰ ਕਾਰਨ ਵੱਡੀ ਗਿਣਤੀ ਵਿੱਚ ਸਥਾਨਕ ਜਾਨਵਰ ਪ੍ਰਭਾਵਿਤ ਹੋਏ ਨੇ। ਨਰਬੇ ਵਿਊ ਵਾਈਲਡ ਲਾਈਫ ਸ਼ੈਲਟਰ ਤੋਂ ਸ਼ੈਲੀ ਸਟ੍ਰੈਫੋਰਡ ਦਾ ਆਖਣਾ ਹੈ ਕਿ ਝੁਲਸੇ ਹੋਏ ਖੇਤਾਂ ਵਿੱਚ ਉਨ੍ਹਾਂ ਜਾਨਵਰਾਂ ਅਤੇ ਪਾਲਤੂ ਪਸ਼ੂਆਂ ਦੇ ਅਵਸ਼ੇਸ਼ ਦਿਖਾਈ ਦੇ ਰਹੇ ਨੇ ਜੋ ਅੱਗ ਦੀਆਂ ਲਪਟਾਂ ਤੋਂ ਬਚ ਨਹੀਂ ਸਕੇ। ਉਧਰ ਪੁਲਿਸ ਨੇ 33 ਸਾਲਾ ਇੱਕ ਵਿਅਕਤੀ ਤੇ ਇਤਰਾਜ਼ਯੋਗ ਵਿਵਹਾਰ ਦਾ ਦੋਸ਼ ਲਗਾਇਆ ਹੈ ਕਿ ਉਸਨੇ ਕਥਿਤ ਤੌਰ ਤੇ ਬੰਡਈ ਵਿੱਚ ਡਕਟ ਟੇਪ ਨਾਲ ਟੱਕੀ ਹੋਈ ਜੈਕਟ ਪਹਿਨੀ ਸੀ। ਸਬਰਬ ਦੇ ਵਿੱਚ ਬੰਬ ਦੀ ਧਮਕੀ ਮਿਲਣ ਤੇ ਪੁਲਿਸ ਨੂੰ ਬੁਲਾਏ ਜਾਣ ਤੋਂ ਬਾਅਦ ਉਸ ਵਿਅਕਤੀ ਨੂੰ ਐਤਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵਾਕਿਆ ਬੰਡਈ ਗੋਲੀਬਾਰੀ ਦੇ ਪੀੜਤਾਂ ਲਈ ਹਜ਼ਾਰਾਂ ਲੋਕਾਂ ਵੱਲੋਂ ਆਯੋਜਿਤ ਇੱਕ ਸ਼ੋਕ ਸਭਾ ਦੇ ਕੁਝ ਘੰਟਿਆਂ ਬਾਅਦ ਹੋਇਆ। ਬੰਬ ਨਿਰੋਧਕ ਯੂਨਿਟ ਦੇ ਅਧਿਕਾਰੀਆਂ ਨੇ ਇਲਾਕੇ ਅਤੇ ਜੈਕਟ ਦੀ ਤਲਾਸ਼ੀ ਲੈਣ ਤੋਂ ਬਾਅਦ ਸਥਿਤੀ ਨੂੰ ਸੁਰੱਖਿਅਤ ਐਲਾਨਿਆ। ਇਸ ਵਿਕਟੋਰੀਅਨ ਵਿਅਕਤੀ ਤੇ ਇਤਰਾਜ਼ਯੋਗ ਵਿਵਹਾਰ ਕਰਨ ਦਾ ਦੋਸ਼ ਲਗਾਉਣ ਦੇ ਨਾਲ ਨਾਲ ਪੁਲਿਸ ਦਾ ਇਹ ਵੀ ਆਖਣਾ ਹੈ ਕਿ ਨੇੜਲੇ ਇੱਕ ਵਾਹਨ ਵਿੱਚ ਟੇਪ ਵਾਲੀ ਉਸਦੀ ਇੱਕ ਹੋਰ ਜੈਕਟ ਬਰਾਮਦ ਹੋਈ ਸੀ। ਰੁੱਖ ਕੌਮਾਂਤਰੀ ਖ਼ਬਰਾਂ ਦਾ ਕਰੀਏ ਤਾਂ ਕਿਊਬਾ ਦੇ ਰਾਸ਼ਟਰਪਤੀ ਮਿਗੂਏਲ ਡਿਆਜ਼ ਕੈਨਲ ਨੇ ਡੋਨਲਡ ਟਰੰਪ ਦੀ ਸੌਦਾ ਕਰਨ ਜਾਂ ਫਿਰ ਨਤੀਜੇ ਭੁਗਤਣ ਦੀ ਧਮਕੀ ਨੂੰ ਖਾਰਜ ਕਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇੱਕ ਬਿਆਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੋਈ ਸੌਦਾ ਨਹੀਂ ਹੁੰਦਾ ਉਦੋਂ ਤੱਕ ਕਿਊਬਾ ਨੂੰ ਵੈਨਜ਼ੂਏਲਾ ਦਾ ਤੇਲ ਜਾਂ ਪੈਸਾ ਨਹੀਂ ਭੇਜਿਆ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਸੌਦਾ ਕਿਹੜੇ ਰੂਪ ਵਿੱਚ ਹੋਣਾ ਚਾਹੀਦਾ ਹੈ। ਕਾਬਲੇ ਗੌਰ ਹੈ ਕਿ ਕਿਊਬਾ ਆਪਣੇ ਪਾਵਰ ਜਨਰੇਟਰਾਂ ਅਤੇ ਵਾਹਨਾਂ ਨੂੰ ਚੱਲਦਾ ਰੱਖਣ ਦੇ ਲਈ ਮੁੱਖ ਤੌਰ ਤੇ ਵੈਨਜ਼ੂਏਲਾ ਅਤੇ ਘੱਟ ਮਾਤਰਾ ਵਿੱਚ ਮੈਕਸੀਕੋ ਤੋਂ ਆਯਾਤ ਕੀਤੇ ਕੱਚੇ ਤੇਲ ਅਤੇ ਬਾਲਣ ਤੇ ਨਿਰਭਰ ਕਰਦਾ ਹੈ। ਉਧਰ ਮਨੁੱਖੀ ਅਧਿਕਾਰ ਸਮੂਹਾਂ ਨੇ ਈਰਾਨ ਵਿੱਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਵੱਡੀ ਗਿਣਤੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਅਮਰੀਕਾ ਸਥਿਤ ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ ਦਾ ਆਖਣਾ ਹੈ ਕਿ ਉਸਨੇ 28 ਦਸੰਬਰ ਨੂੰ ਸ਼ੁਰੂ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਪਿਛਲੇ 2 ਹਫ਼ਤਿਆਂ ਦੌਰਾਨ 490 ਪ੍ਰਦਰਸ਼ਨਕਾਰੀਆਂ ਅਤੇ 48 ਸੁਰੱਖਿਆ ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਥਾਨਕ ਅਧਿਕਾਰੀਆਂ ਨੇ 8 ਜਨਵਰੀ ਨੂੰ ਇੰਟਰਨੈੱਟ ਅਤੇ ਟੈਲੀਫੋਨ ਲਾਈਨਾਂ ਕੱਟ ਦਿੱਤੀਆਂ ਸਨ, ਪਰ ਵਿਰੋਧ ਪ੍ਰਦਰਸ਼ਨ ਫਿਰ ਵੀ ਜਾਰੀ ਰਹੇ। ਤੇ ਆਖਰ ਦੇ ਵਿੱਚ ਖ਼ਬਰ ਪੰਜਾਬ ਤੋਂ। ਸਾਲ 2025 ਦੌਰਾਨ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਭਰੇ ਹਾਲਾਤ ਪੈਦਾ ਹੋਣ ਅਤੇ ਭਿਆਨਕ ਹੜ੍ਹਾਂ ਕਾਰਨ ਸੂਬੇ ਲਈ ਪੈਦਾ ਹੋਏ ਚੁਣੌਤੀਪੂਰਨ ਹਾਲਾਤ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਤੁਰੰਤ ਵਿੱਤੀ ਸਹਾਇਤਾ ਅਤੇ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ ਹੈ। ਨਵੀਂ ਦਿੱਲੀ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਪ੍ਰੀ ਬਜਟ ਮੀਟਿੰਗ ਦੌਰਾਨ ਚੀਮਾ ਨੇ ਆਉਂਦੇ ਬਜਟ ਦੇ ਲਈ ਸੂਬੇ ਦੀਆਂ ਅਹਿਮ ਵਿੱਤੀ ਲੋੜਾਂ ਅਤੇ ਨੀਤੀਗਤ ਮੰਗਾਂ ਨੂੰ ਪੇਸ਼ ਕਰਦਿਆਂ ਵਿਸਥਾਰਤ ਮੰਗ ਪੱਤਰ ਸੌਂਪਿਆ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਹੜ੍ਹਾਂ ਨੇ 2300 ਤੋਂ ਵੱਧ ਪਿੰਡਾਂ ਅਤੇ 20,000 ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਜ਼ਮੀਨੀ ਮੁਲਾਂਕਣ ਦੇ ਵਿੱਚ ਇਹ ਨੁਕਸਾਨ 12,905 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹ ਸਨ ਅੱਜ ਦੀਆਂ ਖਾਸ ਖਾਸ ਖ਼ਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀ।
ਜਲਦ ਹੀ ਤੁਹਾਨੂੰ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਗਿਣਤੀ ਘੱਟ ਨਜ਼ਰ ਆ ਸਕਦੀ ਹੈ। ਇਸ ਲਈ ਹੁਣ ਸਮਾਂ ਹੈ SBS ਆਡੀਓ ਐਪ ਡਾਊਨਲੋਡ ਕਰਨ ਦਾ। ਇਹ ਯਕੀਨੀ ਬਣਾਓ ਕਿ ਤੁਹਾਨੂੰ SBS ਦੇ ਲੈਂਗੁਏਜ ਪੋਡਕਾਸਟ ਵਿੱਚ ਸਾਡੀਆਂ ਸਾਰੀਆਂ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਮਿਲ ਰਹੀਆਂ ਨੇ, ਤਾਂ ਜੋ ਤੁਸੀਂ ਉਨ੍ਹਾਂ ਸਾਰੇ ਮਸਲਿਆਂ ਨਾਲ ਜੁੜੇ ਰਹਿ ਸਕੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ। SBS ਆਡੀਓ ਐਪ ਐਪ ਸਟੋਰ ਅਤੇ ਗੂਗਲ ਪਲੇ 'ਤੇ ਮੁਫ਼ਤ ਉਪਲਬਧ ਹੈ। ਇਹ ਯਕੀਨੀ ਬਣਾਓ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ, ਨਾ ਕਿ ਸਿਰਫ਼ ਉਹੀ ਜੋ ਤੁਹਾਡੀ ਸੋਸ਼ਲ ਮੀਡੀਆ ਫੀਡ ਤੁਹਾਨੂੰ ਪ੍ਰਦਾਨ ਕਰਦੀ ਹੈ। SBS ਲੈਂਗੁਏਜ ਵੈਬਸਾਈਟ 'ਤੇ ਸਾਡੀਆਂ ਸਾਰੀਆਂ ਖ਼ਬਰਾਂ ਅਤੇ ਕਹਾਣੀਆਂ ਹਾਸਲ ਕਰੋ। ਅੱਜ ਹੀ ਆਪਣੇ ਵੈਬ ਬਰਾਊਜ਼ਰ ਵਿੱਚ sbs.com.au/language ਨੂੰ ਬੁੱਕਮਾਰਕ ਕਰੋ।
ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਸੁਣ ਰਹੇ ਹੋ ਮੈਲਬਨ ਸਟੂਡੀਓ ਤੋਂ। ਔਰ ਜਿਹੜੇ ਸਰੋਤੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਇਸ ਵੇਲੇ ਲਾਈਵ ਚੱਲ ਰਿਹਾ ਕੈਨੇਡਾ, ਭਾਵ ਕਿ 4 to 5 PM। ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ SBS ਦਾ ਪੰਜਾਬੀ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 PM SBS ਰੇਡੀਓ 2 ਦੇ ਉੱਤੇ। ਅਤੇ ਪ੍ਰੋਗਰਾਮ ਦੇ ਵਿੱਚ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ, ਅਤੇ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਪ੍ਰੋਗਰਾਮ ਦੀ ਭੂਮਿਕਾ ਦੇ ਵਿੱਚ ਕਿ ਜਿਹੜਾ ਬੌਂਡਈ ਬੀਚ 'ਤੇ ਗੋਲੀ ਦੀ ਘਟਨਾ ਜਿਹੜੀ ਹੋਈ ਸੀਗੀ, ਉਸ ਘਟਨਾ ਦੇ ਜਾਂਚ ਦੇ ਵਾਸਤੇ ਪਿਛਲੇ ਦਿਨਾਂ ਦੌਰਾਨ ਸਰਕਾਰ ਦੇ ਵੱਲੋਂ, ਫੈਡਰਲ ਸਰਕਾਰ ਦੇ ਵੱਲੋਂ ਇੱਕ ਰਾਇਲ ਕਮਿਸ਼ਨ ਦਾ ਗਠਨ ਕੀਤਾ ਗਿਆ। ਉਸ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ December 2026 ਤੱਕ ਜਨਤਕ ਕੀਤੇ ਜਾਣ ਦੀ ਸੰਭਾਵਨਾ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ। ਉਸ ਦੀ ਜਿਹੜੀ ਡੈਡਲਾਈਨ ਰੱਖੀ ਗਈ ਹੈ December 2026। ਔਰ ਹੋਰ ਕੀ ਕੁਝ ਉਸ ਰਿਪੋਰਟ ਦੇ ਵਿੱਚ ਹੋਏਗਾ, ਕੀ ਕੁਝ ਉਸਦਾ ਜਿਹੜਾ ਇੱਕ ਰੂਪਰੇਖਾ ਤਿਆਰ ਕੀਤੀ ਗਈ ਹੈ, ਕੀ ਕੁਝ ਉਸਦਾ ਜਿਹੜਾ ਖਰੜਾ ਹੈਗਾ ਆ, ਸਾਰਾ ਵੇਰਵਾ ਇਸ ਰਿਪੋਰਟ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੰਡਈ ਅੱਤਵਾਦੀ ਹਮਲੇ ਅਤੇ ਵੱਧ ਰਹੇ ਯਹੂਦੀ ਵਿਰੋਧੀ ਰਵੱਈਏ ਦੀ ਜਾਂਚ ਦੇ ਲਈ ਇੱਕ ਫੈਡਰਲ ਰਾਇਲ ਕਮਿਸ਼ਨ ਦਾ ਐਲਾਨ ਕੀਤਾ ਹੈ। ਇਸ ਦੀ ਅਗਵਾਈ ਹਾਈਕੋਰਟ ਦੇ ਸਾਬਕਾ ਜਸਟਿਸ ਵਰਜੀਨੀਆ ਬੈਲ ਕਰਨਗੇ ਅਤੇ ਇਸ ਦੇ ਵਿਚ ਡੈਨਿਸ ਰਿਚਰਡਸਨ ਦੁਆਰਾ ਇੱਕ ਰਾਸ਼ਟਰੀ ਸੁਰੱਖਿਆ ਦੀ ਸਮੀਖਿਆ ਵੀ ਸ਼ਾਮਲ ਕੀਤੀ ਜਾਏਗੀ। ਹਾਲਾਂਕਿ ਇਸ ਜਾਂਚ ਦਾ ਉਦੇਸ਼ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਕੱਟੜਤਾ ਦਾ ਹੱਲ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਸਫਲਤਾ ਬੋਲਣ ਦੀ ਆਜ਼ਾਦੀ ਅਤੇ ਨਫ਼ਰਤ ਭਰੇ ਭਾਸ਼ਣ ਵਿਚਕਾਰ ਨਾਜ਼ੁਕ ਸੰਤੁਲਨ ਬਣਾਈ ਰੱਖਣ ਤੇ ਨਿਰਭਰ ਕਰੇਗੀ। ਇਸ ਸਬੰਧੀ ਹੋਰ ਚਾਨਣਾ ਪਾਉਂਦੀ ਪੇਸ਼ ਹੈ ਸਾਡੀ ਇਹ ਵਿਸਥਾਰਤ ਰਿਪੋਰਟ।
I've said repeatedly that our government's priority is to promote unity and social cohesion, and this is what Australia needs: to heal, to learn, to come together in a spirit of national unity, and to go forward knowing that just like people who gathered that night on Bondi Beach were committing to, that light will prevail over darkness. It's clear to me that a royal commission is essential to achieving this.
ਇਸਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਜਿਨ੍ਹਾਂ ਨੇ ਵੀਰਵਾਰ ਨੂੰ ਇੱਕ ਲੰਬੀ ਕੈਬਨਿਟ ਮੀਟਿੰਗ ਤੋਂ ਬਾਅਦ ਬੰਡਈ ਅੱਤਵਾਦੀ ਹਮਲੇ ਦੀ ਜਾਂਚ ਦੇ ਲਈ ਇੱਕ ਫੈਡਰਲ ਰਾਇਲ ਕਮਿਸ਼ਨ ਦਾ ਐਲਾਨ ਕੀਤਾ। ਕਮਿਸ਼ਨ ਦਾ ਗਠਨ ਕਰਨ ਦੇ ਨਾਲ ਨਾਲ ਸਰਕਾਰ ਵੱਲੋਂ ਬੰਦੂਕ ਕਾਨੂੰਨਾਂ ਅਤੇ ਬੰਦੂਕ ਵਾਪਸੀ ਸਬੰਧੀ ਰਾਸ਼ਟਰੀ ਯੋਜਨਾ ਜਲਦ ਤੋਂ ਜਲਦ ਲਾਗੂ ਕਰਨ ਦੀ ਦਿਸ਼ਾ ਵਿੱਚ ਵੀ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਨਾਲ ਹੀ ਨਫ਼ਰਤ ਭਰੇ ਭਾਸ਼ਣ ਨੂੰ ਅਪਰਾਧ ਐਲਾਨਣ ਲਈ ਨਵਾਂ ਕਾਨੂੰਨ ਵੀ ਤਿਆਰ ਕੀਤਾ ਜਾ ਰਿਹਾ ਹੈ। ਹਾਈਕੋਰਟ ਦੇ ਸਾਬਕਾ ਜਸਟਿਸ ਵਰਜੀਨੀਆ ਬੈਲ ਦੀ ਅਗਵਾਈ ਹੇਠ ਇਹ ਜਾਂਚ ਬੰਡਈ ਹਮਲੇ ਅਤੇ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਭਾਵਨਾ ਦੇ ਉਭਾਰ ਦੀ ਪੜਤਾਲ ਕਰੇਗੀ। ਇਸ ਦੇ ਨਾਲ ਹੀ ਕਾਨੂੰਨ ਲਾਗੂ ਕਰਨ ਅਤੇ ਖੁਫੀਆ ਜਾਣਕਾਰੀ ਸਬੰਧੀ ਡੈਨਿਸ ਰਿਚਰਡਸਨ ਦੀ ਸਮੀਖਿਆ ਨੂੰ ਵੀ ਸ਼ਾਮਲ ਕੀਤਾ ਜਾਏਗਾ। ਮੁਕੰਮਲ ਰਿਪੋਰਟ ਦਸੰਬਰ 2026 ਤੱਕ ਆਉਣ ਦੀ ਸੰਭਾਵਨਾ ਹੈ।
One, tackling anti-Semitism by investigating the nature and prevalence of anti-Semitism, examining its key drivers in Australia, including religious and ideologically motivated extremism and radicalisation. Two, making any recommendations to assist law enforcement, border control, immigration and security agencies to tackle anti-Semitism, including through improvements to guidance and training within law enforcement, border control, immigration and security agencies to respond to anti-Semitic conduct. Three, examine the circumstances surrounding the Bondi terrorist attack on the 14th of December 2025, and the work of Dennis Richardson will be central to this. And four, make any other recommendations arising out of the inquiry for strengthening social cohesion in Australia and countering the spread of ideological and religiously motivated extremism in Australia.
ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਕ ਦਾ ਆਖਣਾ ਹੈ ਕਿ ਸਮਾਜਿਕ ਏਕਤਾ ਨੂੰ ਤਰਜੀਹ ਦੇਣ ਦੇ ਲਈ ਸੰਦਰਭ ਦੀਆਂ ਸ਼ਰਤਾਂ ਬੜੀ ਸਾਵਧਾਨੀ ਨਾਲ ਨਿਰਧਾਰਿਤ ਕੀਤੀਆਂ ਗਈਆਂ ਨੇ।
The second thing is in terms of social cohesion. It is very important that the Royal Commission be crafted in a way that does not go on forever and that gives the commissioner very specific powers to make sure it is conducted in a way that promotes social cohesion. Some of the terms of reference that had been floated around, in particular from the opposition in recent weeks, would have left something that gave us no answers for a very long time, would not have had the expertise of someone like a national security expert like Dennis Richardson, and also would have had the would have failed to have the priority of social cohesion in the structure that's been given here.
ਦੂਜੇ ਪਾਸੇ ਵਿਰੋਧੀ ਧਿਰ ਦੀ ਆਗੂ ਸੂਜ਼ਨ ਲੀ ਨੇ ਸਰਕਾਰ ਦੀ ਸਮਾਂ ਸੀਮਾ ਉੱਤੇ ਸਵਾਲ ਚੁੱਕੇ ਨੇ।
If Anthony Albanese had been as determined to eradicate anti-Semitism over the last 3 years as he has been to avoid a royal commission over the last 3 weeks, the country might be in a much better position today.
ਜਦਕਿ ਗ੍ਰੀਨਜ਼ ਦੀ ਕਾਰਜਕਾਰੀ ਲੀਡਰ ਸਾਰਾ ਹੈਂਸਨ ਯੰਗ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਆਸਟ੍ਰੇਲੀਅਨ ਸਟੱਡੀਜ਼ ਦੇ ਪ੍ਰੋਫੈਸਰ ਡਾਕਟਰ ਮਾਰਕ ਕੇਨੀ ਨੇ ਰਾਇਲ ਕਮਿਸ਼ਨ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਸਵਾਗਤ ਕਰਦੇ ਹੋਏ ਆਖਿਆ ਕਿ ਹਵਾਲੇ ਦੇ ਦਾਇਰੇ ਦੇ ਵਿੱਚ ਕੱਟੜਵਾਦ ਦੇ ਸਾਰੇ ਰੂਪਾਂ ਨੂੰ ਸ਼ਾਮਲ ਕਰਨਾ ਇੱਕ ਸਕਾਰਾਤਮਕ ਕਦਮ ਹੈ।
The challenge is in finding the line what constitutes anti-Semitism as distinct from legitimate political debate. I think that is actually going to be one of the difficult things for the Royal Commission because it is really, its prime target is anti-Semitism in Australia. And there is a legitimate debate about what kinds of discussions constitute anti-Semitism. Some people will say that it involves any criticism of Israel. Others will say that is completely distinct from the discussion. I think that is going to be a real challenge, and it's one of the reasons why I think support for this has been kind of politically contentious.
ANU College of Law, Governance and Policy ਦੇ ਪ੍ਰੋਫੈਸਰ ਡਾਕਟਰ ਰੌਲ ਨੇ ਵੀ ਆਖਦੇ ਨੇ ਕਿ ਇੱਕ ਸੰਤੁਲਿਤ ਰਾਇਲ ਕਮਿਸ਼ਨ ਨੂੰ ਵਿਆਪਕ ਭਾਈਚਾਰਕ ਸਲਾਹ ਮਸ਼ਵਰੇ ਦੀ ਸਹੂਲਤ ਪ੍ਰਦਾਨ ਕਰਨ ਦੇ ਨਾਲ ਨਾਲ ਕੁਝ ਚਿੰਤਾਵਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਵੀ ਕਰਨੀ ਚਾਹੀਦੀ ਹੈ.
Look, there is a conflict between two well-intentioned sides, those who are concerned about anti-Semitic speech and violence, and those who are deeply concerned about free speech. So how to, in a nuanced way, discover the right way of designing laws to manage that tension is really difficult. And so one of the best tools that we have would be a non-political independent commission body. And so I think that it's really positive to have this commission. And it's also a great way of airing the concerns, not just of Jewish Australians, but also of protesters.
ਕਾਬਲੇ ਗੌਰ ਹੈ ਕਿ ਰਾਜ ਪੱਧਰ ਉੱਤੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਇੱਕ ਵੱਖਰੇ ਰਾਜ ਪੱਧਰੀ ਰਾਇਲ ਕਮਿਸ਼ਨ ਦੀਆਂ ਯੋਜਨਾਵਾਂ ਨੂੰ ਖਾਰਜ ਕੀਤਾ ਹੈ. SBS ਨਿਊਜ਼ ਦੇ ਲਈ ਬ੍ਰਿਆਨਾ ਚਾਰਲਸ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ SBS ਪੰਜਾਬੀ ਦੇ ਲਈ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो.
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਇਸ ਵੇਲੇ ਲਾਈਵ ਚੱਲ ਰਿਹਾ 4 to 5 PM ਤੱਕ ਤੁਹਾਡਾ ਅਤੇ ਸਾਡਾ ਸਾਥ ਇਸ ਤਰੀਕੇ ਨਾਲ ਬਣਿਆ ਰਹੇਗਾ. ਔਰ ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ. ਔਰ ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਵੇਲਾ ਦੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ, ਅੱਜ ਸੋਮਵਾਰ ਦਾ ਦਿਨ ਹੈ ਔਰ ਤੁਸੀਂ ਜਾਣਦੇ ਹੋ ਕਿ ਸੋਮਵਾਰ ਨੂੰ ਅਸੀਂ ਪੰਜਾਬੀ ਡੈਰੀ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਪੰਜਾਬ ਦੀ ਖਬਰਸਾਰ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ. ਔਰ ਜਿੱਥੋਂ ਤੱਕ ਪੰਜਾਬ ਦੀ ਸਿਆਸਤ ਦੀ ਗੱਲ ਹੈਗੀ ਹੈ, 2026 ਚੜ੍ਹ ਚੁੱਕਾ ਹੈ ਔਰ 27 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਔਰ 26 ਤੋਂ ਹੀ ਜਿਹੜਾ ਮਾਹੌਲ ਗਰਮਾਉਣਾ ਸ਼ੁਰੂ ਹੋ ਚੁੱਕਾ ਹੈ. ਵੱਖ ਵੱਖ ਜਿਹੜੀਆਂ ਪਾਰਟੀਆਂ ਨੇ, ਚਾਹੇ ਉਹ ਸੱਤਾਧਾਰੀ ਨੇ ਚਾਹੇ ਉਹ ਸੱਤਾ ਤੋਂ ਬਾਹਰ ਨੇ, ਸਾਰੀਆਂ ਦੇ ਵੱਲੋਂ ਜਿਹੜਾ ਪੂਰੀ ਆਪਣੀ ਹੁਣ ਇੱਕ ਕਹਿ ਦਈਏ ਕਿ ਸਰਗਰਮੀ ਜਿਹੜੀ ਆ ਉਹ ਵਧਾਉਣੀ ਸ਼ੁਰੂ ਕਰ ਦਿੱਤੀ ਗਈ ਹੈ. ਔਰ ਕਾਂਗਰਸ ਪਾਰਟੀ ਇਸ ਵੇਲੇ ਧਰਨੇ ਲਗਾ ਰਹੀ ਹੈ ਬੀਜੇਪੀ ਦੇ ਖਿਲਾਫ਼. ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਮਾਘੀ ਮੇਲੇ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਸਰਕਾਰ ਆਪਣੇ ਕੰਮ ਗਣਾ ਰਹੀ ਹੈ. ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਹੈ ਔਰ ਕੀ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ, ਸਾਰਾ ਵੇਰਵਾ ਲੈ ਕੇ ਤੁਹਾਡੇ ਨਾਲ ਸਾਂਝ ਪਾ ਰਹੇ ਨੇ ਸਾਡੇ ਸੀਨੀਅਰ ਸਾਥੀ MP ਸਿੰਘ. ਆਓ ਸੁਣਦੇ ਹਾਂ ਪੰਜਾਬੀ ਡੈਰੀ ਦੇ ਰਾਹੀਂ.
ਦੋਸਤੋ, ਅੱਜ ਦੀ ਪੰਜਾਬੀ ਡਾਇਰੀ ਵਿੱਚ ਮੇਰੇ MP ਸਿੰਘ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ. ਸ਼ੁਰੂਆਤ ਕਰਦੇ ਹਾਂ ਹੈੱਡਲਾਈਨਸ ਦੇ ਨਾਲ. ਕਾਂਗਰਸ ਵੱਲੋਂ ਮਨਰੇਗਾ ਦੇ ਖਾਤਮੇ ਵਿਰੁੱਧ ਭੁੱਖ ਹੜਤਾਲ. ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦਿਆਂਗੇ, ਮੁੱਖ ਮੰਤਰੀ ਭਗਵੰਤ ਮਾਨ. ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਟਰਾਫੀ ਕੀਤੀ ਆਪਣੇ ਨਾਮ. ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ. ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਪੇਂਡੂ ਰੁਜ਼ਗਾਰ ਯੋਜਨਾ ਮਗਨਰੇਗਾ ਨੂੰ ਖਤਮ ਕਰਨ ਦੇ ਕਥਿਤ ਫੈਸਲੇ ਦੇ ਵਿਰੋਧ ਵਿੱਚ ਰਾਜਸਥਾਨ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ. ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਤੇ ਦੋਸ਼ ਲਗਾਇਆ ਕਿ ਉਹ ਪੇਂਡੂ ਗਰੀਬਾਂ ਤੋਂ ਰੁਜ਼ਗਾਰ ਦਾ ਅਧਿਕਾਰ ਖੋ ਰਹੀ ਹੈ. ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਕਾਂਗਰਸੀ ਵਰਕਰਾਂ ਵੱਲੋਂ ਭੁੱਖ ਹੜਤਾਲਾਂ ਅਤੇ ਪ੍ਰਦਰਸ਼ਨ ਕੀਤੇ ਗਏ. ਇਹ ਸਾਰੇ ਪ੍ਰਦਰਸ਼ਨ ਪਾਰਟੀ ਦੀ ਦੇਸ਼ ਵਿਆਪੀ ਮੁਹਿੰਮ ਮਗਨਰੇਗਾ ਬਚਾਓ ਸੰਗਰਾਮ ਦਾ ਹਿੱਸਾ ਸਨ. ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮਗਨਰੇਗਾ ਐਕਟ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜੋ ਪੇਂਡੂ ਮਜ਼ਦੂਰਾਂ ਦੇ ਹੱਕਾਂ ਉੱਤੇ ਸਿੱਧਾ ਹਮਲਾ ਹੈ. ਜੈਪੁਰ ਦੇ ਸ਼ਹੀਦ ਸਮਾਰਕ ਉੱਤੇ ਹੋਏ ਪ੍ਰਦਰਸ਼ਨ ਵਿੱਚ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਬਿੰਦ ਸਿੰਘ ਦੋਤਾਸਰਾ, ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਟੀਕਾ ਰਾਮ ਜੂਲੀ ਨੇ ਭਾਗ ਲਿਆ. ਕਾਂਗਰਸ ਨੇ ਇਹ ਵੀ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ NSUI ਦੇ ਸ਼ਾਂਤੀਪੂਰਨ ਮਾਰਚ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕਰਵਾਇਆ ਗਿਆ ਜੋ ਲੋਕਤੰਤਰ ਹੱਕਾਂ ਦੀ ਉਲੰਘਣਾ ਕਰਦਾ ਹੈ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉੱਤੇ ਦੋਸ਼ ਲਗਾਇਆ ਹੈ ਕਿ ਉਸ ਨੇ ਦਿੱਲੀ ਦੀ ਆਪ ਆਗੂ ਆਤਿਸ਼ੀ ਤੇ ਇੱਕ ਵੀਡੀਓ ਨਾਲ ਛੇੜਛਾੜ ਕਰਕੇ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਫੋਰੈਂਸਿਕ ਜਾਂਚ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਵੀਡੀਓ ਵਿੱਚ ਆਤਿਸ਼ੀ ਵੱਲੋਂ ਕਿਤੇ ਵੀ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਧਰਮ ਦੇ ਨਾਮ ਉੱਤੇ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਉਹ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਅਤੇ ਉੱਥੋਂ ਜਾਰੀ ਹੋਣ ਵਾਲੇ ਹਰ ਨਿਰਦੇਸ਼ ਦੀ ਪਾਲਣਾ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦੀ ਜਾਂਚ ਲਈ ਬਣਾਈ ਗਈ SIT ਪਿੱਛੇ ਕੋਈ ਵੀ ਸਿਆਸੀ ਮਕਸਦ ਨਹੀਂ ਹੈ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬਾ ਸਰਕਾਰ ਵੱਲੋਂ ਜਾਂਚ ਵਿੱਚ ਦਖਲ ਅੰਦਾਜ਼ੀ ਦੇ ਦੋਸ਼ਾਂ ਸਬੰਧੀ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ED ਦਾ ਕਹਿਣਾ ਹੈ ਕਿ ਕੋਲਾ ਘੁਟਾਲੇ ਦੀ ਜਾਂਚ ਦੌਰਾਨ ਸੂਬਾ ਪ੍ਰਸ਼ਾਸਨ ਵੱਲੋਂ ਵਾਰ ਵਾਰ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ED ਮੁਤਾਬਕ ਛਾਪੇ ਦੌਰਾਨ ਮਿਲੇ ਅਹਿਮ ਦਸਤਾਵੇਜ਼ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਹਟਾਏ ਗਏ। ਇਸ ਮਾਮਲੇ ਵਿੱਚ ED ਨੇ CBI ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਵੀ ਸੁਪਰੀਮ ਕੋਰਟ ਵਿੱਚ ਕੈਵੀਏਟ ਪਟੀਸ਼ਨ ਦਾਖਲ ਕਰਕੇ ਆਪਣਾ ਪੱਖ ਸੁਣੇ ਜਾਣ ਦੀ ਮੰਗ ਕੀਤੀ ਹੈ। ਤੇ ਇੱਕ ਨਜ਼ਰ ਮਾਰਦੇ ਹਾਂ ਸੰਕਟਾਂ ਵਿੱਚ ਘਿਰੀ ਹੋਈ ਭਾਰਤ ਦੀ ਵਿਦੇਸ਼ ਨੀਤੀ ਉੱਤੇ ਵੀ। 1998 ਦੇ ਪਰਮਾਣੂ ਪ੍ਰੀਖਣਾ ਤੋਂ ਬਾਅਦ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਵਿੱਚ ਜੋ ਤਣਾਅ ਆਇਆ ਸੀ, ਉਸ ਤੋਂ ਬਾਅਦ ਹੁਣ ਪਹਿਲੀ ਵਾਰ ਦੋਹਾਂ ਦੇਸ਼ਾਂ ਦੇ ਰਿਸ਼ਤੇ ਇੱਕ ਵਾਰ ਫਿਰ ਖਤਰਨਾਕ ਹੱਦ ਤੱਕ ਨਿਗਰਦੇ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਵਾਈਟ ਹਾਊਸ ਦੇ ਉੱਚ ਪੱਧਰ ਤੇ ਆ ਰਹੀਆਂ ਟਿੱਪਣੀਆਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਬੇਨਤੀਕਾਰ ਦੇ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕੂਟਨੀਤਿਕ ਤੌਰ ਉੱਤੇ ਚਿੰਤਾਜਨਕ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨਾਲ ਰਿਸ਼ਤਿਆਂ ਨੂੰ ਲੈ ਕੇ ਅਜਿਹਾ ਪ੍ਰਤੀਕਾਤਮਕ ਵਿਵਾਦ ਉੱਠਿਆ ਹੈ। 2008 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਇੱਕ ਬਿਆਨ ਨੇ ਵੀ ਦੇਸ਼ ਅੰਦਰ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਸੀ। ਤੇ ਮੌਜੂਦਾ ਹਾਲਾਤਾਂ ਵਿੱਚ ਭਾਵੇਂ ਵਿਦੇਸ਼ ਮੰਤਰਾਲੇ ਨੇ ਕਥਿਤ ਬਿਆਨ ਦਾ ਖੰਡਨ ਕਰ ਦਿੱਤਾ ਹੈ, ਪਰ ਕੂਟਨੀਤੀ ਦੇ ਮੈਦਾਨ ਵਿੱਚ ਇਸ ਤਰ੍ਹਾਂ ਦੀ ਛਵੀ ਉਭਰਨਾ ਭਾਰਤ ਦੀ ਵਿਦੇਸ਼ ਨੀਤੀ ਲਈ ਗੰਭੀਰ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ। ਤੇ ਹੁਣ ਇੱਕ ਖੇਡਾਂ ਦੀ ਖਬਰ। ਲੁਧਿਆਣਾ ਵਿੱਚ ਚੱਲ ਰਹੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਡੋ, ਤਾਇਕਵਾਂਡੋ ਅਤੇ ਗੱਤਕੇ ਦੀ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮ ਸਿੱਖਿਆ ਸਕੱਤਰ ਪੰਜਾਬ ਅਨੰਦਿਤਾ ਮਿੱਤਰਾ ਵੱਲੋਂ PAU ਦੇ ਓਪਨ ਏਅਰ ਥੀਏਟਰ ਵਿੱਚ ਵੰਡੇ ਗਏ। ਅਤੇ ਅਖੀਰ ਵਿੱਚ ਕ੍ਰਿਕਟ ਦੀ ਗੱਲ ਵੀ ਕਰ ਲੈਂਦੇ ਹਾਂ। ਅਗਲੇ ਮਹੀਨੇ ਹੋਣ ਵਾਲੇ T20 ਵਿਸ਼ਵ ਕੱਪ ਲਈ ਟੀਮ ਵਿੱਚ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਭਾਰਤੀ ਟੀਮ ਦੇ ਇੱਕ ਰੋਜ਼ਾ ਅਤੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਹੈ ਕਿ ਉਹ ਚੋਣਕਾਰਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ। 26 ਸਾਲਾ ਗਿੱਲ ਨੇ ਕਿਹਾ ਕਿ ਜਦੋਂ ਵੀ ਉਸ ਨੂੰ ਮੌਕਾ ਮਿਲੇਗਾ, ਉਹ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਉੱਤੇ ਧਿਆਨ ਕੇਂਦਰਿਤ ਕਰਨਗੇ। ਤੇ ਦੋਸਤੋ, ਅੰਤ ਵਿੱਚ ਆਉਂਦੇ ਕੱਲ੍ਹ ਲੋਹੜੀ ਦੇ ਤਿਉਹਾਰ ਦੀਆਂ SBS ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਅਗਾਊਂ ਬਹੁਤ ਬਹੁਤ ਵਧਾਈਆਂ। ਜਿਵੇਂ ਕਿਹਾ ਜਾਂਦਾ ਨਾ, ਪੁੱਤ ਦੀ ਨਾ ਧੀ ਦੀ ਲੋਹੜੀ ਹਰ ਨਵੇਂ ਜੀ ਦੀ। ਦੋਸਤੋ, ਇਹ ਸੀ ਅੱਜ ਦੀ ਪੰਜਾਬੀ ਡਾਇਰੀ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ। ਸੁਣਦੇ ਰਹੋ SBS ਪੰਜਾਬੀ।
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਤੁਸੀਂ ਅੱਜ ਸੁਣ ਰਹੇ ਹੋ SBS ਦੇ ਮੈਲਬਨ ਸਟੂਡੀਓ ਤੋਂ। ਇਸ ਵੇਲੇ ਅਸੀਂ ਤੁਹਾਡੇ ਨਾਲ ਲਾਈਵ ਸਾਂਝ ਪਾਈ ਹੋਈ ਹੈ। SBS ਦਾ ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4 ਤੋਂ 5 ਵਜੇ ਲਾਈਵ ਹੁੰਦਾ ਹੈ ਔਰ 9 ਵਜੇ ਤੁਸੀਂ ਇਸ ਦਾ ਮੁੜ ਪ੍ਰਸਾਰਣ ਸੁਣ ਸਕਦੇ ਹੋ। ਸੋ ਦੋਸਤੋ, ਜਿਵੇਂ ਕਿ ਅਸੀਂ ਜ਼ਿਕਰ ਕੀਤਾ ਸੀ ਖਬਰਾਂ ਦੇ ਵਿੱਚ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ, ਕਿ ਆਸਟ੍ਰੇਲੀਆ ਦਾ ਜਿਹੜਾ ਵਿਕਟੋਰੀਆ ਸੂਬਾ ਬੁਸ਼ ਫਾਇਰ ਦਾ ਸਾਹਮਣਾ ਕਰ ਰਿਹਾ ਔਰ ਖਾਸ ਤੌਰ ਤੇ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਟੈਂਪਰੇਚਰ ਜਿਹੜਾ ਕਾਫੀ ਉੱਪਰ ਗਿਆ ਸੀਗਾ, ਬਹੁਤ ਸਾਰੇ ਇਲਾਕੇ ਭਿਆਨਕ ਗਰਮੀ ਦਾ ਜਿਹੜਾ ਸਾਹਮਣਾ ਕਰ ਰਹੇ ਨੇ, ਔਰ ਬੁਸ਼ ਫਾਇਰ ਜਿਹੜੀ ਲੱਗੀ ਆ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ, ਔਰ ਇਹਦੇ ਵਿੱਚ ਜਿਹੜੀ ਉੱਤਰੀ ਇਲਾਕੇ ਦੇ ਵਿੱਚ ਜਿਹੜੀ ਲੌਂਗਵੁੱਡ ਦਾ ਇਲਾਕਾ ਉਹਦੀ ਅੱਗ ਵੀ ਸ਼ਾਮਲ ਹੈਗੀ ਆ, ਔਰ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਦੱਸਣਾ ਇਹ ਹੈ ਕਿ ਇਹ ਜਿਹੜੀ ਅੱਗ ਹੈ ਹਾਲੇ ਕੁਝ ਦਿਨ ਹੋਰ ਇੱਦਾਂ ਹੀ ਜਿਹੜੀ ਆ ਲੱਗੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ ਇਹ ਜਿਹੜੇ ਹੁਣ ਤੱਕ ਦੇ ਨਤੀਜੇ ਸਾਹਮਣੇ ਆਏ ਨੇ ਇਸ ਬੁਸ਼ ਫਾਇਰ ਦੇ ਨਾਲ, ਸੈਂਕੜੇ ਜਿਹੜੇ ਘਰ ਹੈ ਜਾਂ ਜਿਹੜੀਆਂ ਇਮਾਰਤਾਂ ਨੇ ਉਹ ਪ੍ਰਭਾਵਿਤ ਹੋਈਆਂ ਨੇ, ਇੱਕ ਮਨੁੱਖੀ ਜਾਨ ਵੀ ਚਲੀ ਗਈ ਹੈ, ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ, ਔਰ ਅਨੇਕਾਂ ਜਿਹੜੇ ਪਾਲਤੂ ਜਾਨਵਰ ਨੇ ਜਾਂ ਜਿਹੜੇ ਜੰਗਲੀ ਜਾਨਵਰ ਨੇ ਉਹ ਵੀ ਪ੍ਰਭਾਵਿਤ ਹੋਏ ਨੇ। ਹੋਰ ਕੀ ਕੁਝ ਵੇਰਵਾ ਹੈਗਾ ਇਸ ਬੁਸ਼ ਫਾਇਰ ਦਾ, ਔਰ ਨਾਲ ਦੀ ਨਾਲ ਅਜਿਹੀ ਸੰਕਟ ਦੀ ਘੜੀ ਵਿੱਚ ਭਾਰਤੀ ਭਾਈਚਾਰਾ ਔਰ ਖਾਸ ਤੌਰ 'ਤੇ ਪੰਜਾਬੀ ਭਾਈਚਾਰਾ ਅੱਗੇ ਆਇਆ ਉਹਨਾਂ ਲੋਕਾਂ ਦੀ ਹੈਲਪ ਕਰਨ ਦੇ ਵਾਸਤੇ ਜਿਹੜੇ ਇਸ ਬੁਸ਼ ਫਾਇਰ ਤੋਂ ਪ੍ਰਭਾਵਿਤ ਨੇ, ਜਿਨ੍ਹਾਂ ਦੇ ਘਰ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਨੇ, ਉਹਨਾਂ ਲੋਕਾਂ ਦੇ ਵਾਸਤੇ ਇੱਕ ਕਹਿ ਲਈਏ ਕਿ ਰਾਹਤ ਸਮੱਗਰੀ ਉਹਨਾਂ ਤੱਕ ਪਹੁੰਚਾਉਣ ਦੇ ਕੰਮਾਂ ਦੇ ਵਿੱਚ, ਸੇਵਾ ਦੇ ਵਿੱਚ ਲੱਗਿਆ ਹੋਇਆ ਸਾਡਾ ਭਾਈਚਾਰਾ। ਕੀ ਕੁਝ ਹੋਰ ਵੇਰਵੇ ਹੈਗੇ ਨੇ, ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝਾ ਕਰ ਰਹੀ ਹੈ ਸਾਡੀ ਸਾਥੀ ਸ਼ਾਇਨਾ ਕਲਰਾ ਇੱਕ ਵਿਸ਼ੇਸ਼ ਰਿਪੋਰਟ ਦੇ ਰਾਹੀਂ। ਆਓ ਸੁਣਦੇ ਹਾਂ।
SBS South Asian ਉੱਤੇ SBS ਪੰਜਾਬੀ।
ਵਿਕਟੋਰੀਆ ਇੱਕ ਵਾਰ ਫਿਰ ਤੋਂ ਬੁਸ਼ ਫਾਇਰ ਭਾਵ ਕੇ ਝਾੜੀਆਂ ਦੀ ਅੱਗ ਦਾ ਸ਼ਿਕਾਰ ਹੋ ਗਿਆ। 2026 ਵਿੱਚ ਜੰਗਲੀ ਅੱਗਾਂ ਨੇ ਰਾਜ ਦੇ ਖੇਤਰੀ ਇਲਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ। ਅਜਿਹੇ ਵਿੱਚ ਬਹੁਤ ਸਾਰੇ ਭਾਰਤੀ ਪ੍ਰਵਾਸੀ, ਖਾਸ ਕਰਕੇ ਪੰਜਾਬੀ ਅਤੇ ਸਿੱਖ ਮੂਲ ਦੇ ਪ੍ਰਵਾਸੀਆਂ ਨੇ ਬਚਾਅ ਕਾਰਜਾਂ ਵਿੱਚ ਵੀ ਸ਼ਮੂਲੀਅਤ ਪਾਉਣੀ ਸ਼ੁਰੂ ਕਰ ਦਿੱਤੀ ਹੈ। SBS ਪੰਜਾਬੀ ਦੇ ਇਸ ਪੋਡਕਾਸਟ ਰਾਹੀਂ ਜਾਣਾਂਗੇ ਵਿਕਟੋਰੀਆ ਦੀ 2026 ਦੀਆਂ ਬੁਸ਼ ਫਾਇਰਸ ਦਾ ਕੀ ਰਿਹਾ ਪ੍ਰਭਾਵ, ਅਤੇ ਜਾਣਾਂਗੇ ਇਹਨਾਂ ਵਲੰਟੀਅਰਸ ਤੋਂ ਜ਼ਮੀਨੀ ਰਿਪੋਰਟ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਆਸਟ੍ਰੇਲੀਆ ਦੇ ਦੱਖਣ ਪੂਰਬ ਵਿੱਚ ਹੀਟ ਵੇਵ ਕਾਰਨ ਝਾੜੀਆਂ ਦੀ ਅੱਗ ਲੱਗ ਗਈ। ਇਸ ਅੱਗ ਨੂੰ ਤੇਜ਼ ਹਵਾਵਾਂ ਨੇ ਹੋਰ ਵੀ ਭੜਕਾ ਦਿੱਤਾ ਅਤੇ ਰਾਜ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਵੱਧ ਗਏ। ਹਾਲਾਂਕਿ ਵਿਕਟੋਰੀਆ ਦੇ ਖੇਤਰੀ ਇਲਾਕਿਆਂ ਵਿੱਚ ਕਈ ਅੱਗਾਂ ਲੱਗੀਆਂ ਸਨ, ਪਰ ਰਾਜ ਦੇ ਉੱਤਰ ਅਤੇ ਉੱਤਰ ਪੂਰਬ ਵਿੱਚ ਦੋ ਵੱਡੀਆਂ ਅੱਗਾਂ ਨੇ ਫਾਇਰ ਫਾਈਟਰਸ ਨੂੰ ਪਰੇਸ਼ਾਨ ਕਰ ਦਿੱਤਾ, ਜਿਸ ਕਾਰਨ ਕਈ ਇਲਾਕਿਆਂ ਦੀ ਬਿਜਲੀ ਵੀ ਕੱਟਣੀ ਪਈ। ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਕਟੋਰੀਆ ਵਿੱਚ 1500 ਤੋਂ ਵੱਧ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀ ਗਈਆਂ ਅਤੇ 17 ਵਾਚ ਐਂਡ ਐਕਟ ਨੋਟਿਸ ਹੁਣ ਤੱਕ ਪੂਰੇ ਰਾਜ ਵਿੱਚ ਲਾਗੂ ਹੋ ਗਏ ਨੇ। 20 ਸਥਾਨਕ ਸਰਕਾਰੀ ਖੇਤਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕੀਤਾ ਗਿਆ। ਵਿਕਟੋਰੀਆ ਦੀ ਰਾਜ ਸਰਕਾਰ ਨੇ ਜਿੱਥੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ, ਉੱਥੇ ਹੀ $19.5 million ਦਾ ਸਹਾਇਤਾ ਪੈਕੇਜ ਵੀ ਐਲਾਨਿਆ।
Communities did respond. They did leave, and I thank you for that, because it is by taking the advice, listening to the emergency services and following the advice, we know that is both the best way to save and protect lives. It's also enormously important to support the work of the firefighters who are out there protecting our community.
ਉੱਥੇ ਹੀ ਸੰਘੀ ਸਰਕਾਰ ਨੇ ਵਿਕਟੋਰੀਆ ਵਿੱਚ ਅੱਗ ਨਾਲ ਪ੍ਰਭਾਵਿਤ ਹੋਏ ਭਾਈਚਾਰਿਆਂ ਲਈ ਆਫਤ ਰਿਕਵਰੀ ਭੁਗਤਾਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਪ੍ਰਤੀ ਬਾਲਗ $1,000 ਅਤੇ ਪ੍ਰਤੀ ਬੱਚਾ $400 ਦੀ ਇੱਕ ਵਾਰ ਦੀ ਅਦਾਇਗੀ ਕੀਤੀ ਜਾਵੇਗੀ।
There are multiple dangerous bushfires burning across Victoria, some of which pose a threat to life and property, and the situation is far from over, and a massive firefighting effort is underway as we speak. This is a crucial time for Victorians, for them to listen to the advice of emergency services and being ready to enact emergency plans.
ਇਹ ਉਹਨਾਂ ਲੋਕਾਂ ਉੱਤੇ ਲਾਗੂ ਹੁੰਦਾ ਹੈ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਾਂ ਜਿਨ੍ਹਾਂ ਦੇ ਘਰ ਨੂੰ ਸਿੱਧੇ ਤੌਰ ਉੱਤੇ ਨੁਕਸਾਨ ਪਹੁੰਚਿਆ। ਪਰ ਮੌਕੇ ਉੱਤੇ ਕਈ ਆਮ ਲੋਕ ਵੀ ਪਹੁੰਚੇ, ਜਿਨ੍ਹਾਂ ਨੇ ਫਾਇਰ ਫਾਈਟਰਸ ਦੀ ਮਦਦ ਦੇ ਨਾਲ ਨਾਲ ਸਥਾਨਕ ਲੋਕਾਂ ਤੱਕ ਖਾਣਾ, ਕੱਪੜੇ, ਜਾਨਵਰਾਂ ਲਈ ਰਾਹਤ ਅਤੇ ਹੋਰ ਕਈ ਜ਼ਰੂਰੀ ਸਮਾਨ ਪਹੁੰਚਾਇਆ। ਇਨ੍ਹਾਂ ਬਚਾਅ ਕਾਰਜਾਂ ਵਿੱਚੋਂ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਲੋਕਾਂ ਵਿੱਚੋਂ ਕਈ ਪੰਜਾਬੀ ਮੂਲ ਦੇ ਪ੍ਰਵਾਸੀ ਵੀ ਸਨ। SBS ਪੰਜਾਬੀ ਨੇ ਉਹਨਾਂ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਆਸਟ੍ਰੇਲੀਅਨ ਸਿੱਖ ਸਪੋਰਟ ਤੋਂ ਗੁਰਜੀਤ ਸਿੰਘ ਨੇ SBS ਪੰਜਾਬੀ ਨੂੰ ਦੱਸਿਆ,
ਮੇਰਾ ਨਾਮ ਜੀ ਗੁਰਜੀਤ ਸਿੰਘ ਆ ਤੇ ਸਾਡੀ ਆਰਗੇਨਾਈਜੇਸ਼ਨ ਆਸਟ੍ਰੇਲੀਅਨ ਸਿੱਖ ਸਪੋਰਟ ਆ। ਇਹ ਅਸੀਂ ਜੀ ਜਦੋਂ ਸਭ ਤੋਂ ਪਹਿਲਾਂ ਸ਼ੁਰੂ ਹੋਈ ਹੈ ਨਾ ਜੀ, ਤੇ ਸ਼ਾਇਦ ਅਸੀਂ ਹੀ ਪਹਿਲੀ ਆਰਗੇਨਾਈਜੇਸ਼ਨ ਸੀਗੀ ਉੱਥੇ ਸੀਮੋਰ ਦੇ ਵਿੱਚ ਜਿੱਥੇ ਅਪਰੋਚ ਆ ਸੀ ਕਿ ਅਸੀਂ ਅਪਰੋਚ ਕਰਨ ਗਏ ਸੀਗੇ ਕਿ ਫੂਡ ਵਗੈਰਾ ਜਿਹੜਾ ਸਾਰਾ ਤੇ ਸੀਮੋਰ ਤੇ ਮੇਨ ਮੇਨ ਰਿਲੀਫ ਸੈਂਟਰ ਸੀਗਾ ਪਹਿਲਾਂ, ਫਿਰ ਉਦੋਂ ਬਾਅਦ ਗਾ ਮੈਂਸਫੀਲਡ ਹੋ ਗਿਆ, ਫਿਰ ਉਧਰ ਓਲਬਰੀ ਵਾਲੇ ਹੋ ਗਿਆ ਹੈ ਨਾ ਵੁਡੋਂਗਾ ਕੋਰੀਅਮ, ਪਰ ਅਸੀਂ ਆਪਣਾ ਸੀਮੋਰ ਤੋਂ ਕੰਪੇਨ ਸ਼ੁਰੂ ਕੀਤਾ ਸੀ ਤੇ ਹਾਲੇ ਵੀ ਸੀਮੋਰ ਦੇ ਵਿੱਚ ਹੀ ਆ ਕੰਪੇਨ ਸਾਡਾ ਚਾਲੂ ਆ, ਤੇ ਅੱਜ 5 ਦਿਨ ਹੋ ਚੱਲੇ ਆ। ਅਸੀਂ ਈਆ ਦੇ ਵਿੱਚ ਵੀ ਰਫੀ ਦੇ ਵਿੱਚ ਵੀ ਕੱਲ ਫੂਡ ਡਿਲੀਵਰ ਕੀਤਾ ਸੀਗਾ, ਤੇ ਹੁਣ ਸਾਡਾ ਜਿਹੜਾ ਕਿ ਐਮਰਜੈਂਸੀ ਜਿਹੜਾ ਹੈਗਾ ਰਿਲੀਫ ਉਹ ਚੱਲ ਰਿਹਾ ਪ੍ਰੋਸੈਸ, ਅਸੀਂ ਹੌਟ ਮੀਲ ਜਿਹੜੇ ਪ੍ਰੋਵਾਈਡ ਕਰ ਰਹੇ ਹਾਂ, ਕੌਂਸਲ ਆ ਉਹਦੇ ਨਾਲ ਜਿਹੜੇ ਜਿੰਨਾ ਵੀ ਸਾਰਾ ਸਟਾਫ ਉਹਦਾ ਉਹਦੇ ਨਾਲ ਮਿਲ ਕੇ ਜਿੱਥੇ ਜਿੱਥੇ ਲੋੜ ਆ ਉਹ ਸਾਰਾ ਦੱਸਦੇ ਆ, ਉਸ ਹਿਸਾਬ ਨਾਲ ਅਸੀਂ ਫਿਰ ਆਪਣਾ ਕੰਪੇਨ ਅੱਗੇ ਪਲਾਨ ਕਰਦੇ ਹਾਂ। ਅਸੀਂ ਦੇਖੋ ਜੀ ਇੱਥੇ ਸਾਡਾ ਆਰਗੇਨਾਈਜੇਸ਼ਨ ਦਾ ਆਸਟ੍ਰੇਲੀਅਨ ਸਿੱਖ ਸਪੋਰਟ ਦਾ ਇੱਥੇ ਕੁਛ 125 ਵਲੰਟੀਅਰ ਹੈਗਾ, ਤੇ ਅਸੀਂ ਆਪਣਾ ਗਰੁੱਪ ਦੇ ਵਿੱਚ ਜਿਤਨਾ ਜਿਤਨਾ ਸੇਵਾ ਪਾਉਂਦੇ ਹਾਂ ਨਾ, ਜਿਹੜੇ ਜਿਹਦੀ ਜਿਹਦੀ ਅਵੇਲੇਬਿਲਿਟੀ ਹੁੰਦੀ ਆ, ਕਈਆਂ ਦੀ ਜੋਬ ਹੁੰਦੀ ਹੈ ਕਈਆਂ ਦੀ ਨਹੀਂ ਹੈ ਨਾ, ਕਈਆਂ ਦਾ ਮਤਲਬ ਵੀਕਐਂਡ ਤੇ ਕਈ ਅਵੇਲੇਬਲ ਹੁੰਦੇ ਆ, ਤੇ ਕਈ ਮਤਲਬ ਜਦੋਂ ਵੀ ਅਵੇਲੇਬਿਲਿਟੀ ਹੁੰਦੀ ਉਹ ਫਿਰ ਸਾਡੇ ਨਾਲ ਚੱਲਦੇ ਉੱਥੇ ਚਲੇ ਜਾਂਦੇ ਆ, ਤੇ ਮਤਲਬ ਕਿ ਫਿਰ ਅਸੀਂ ਉੱਥੇ ਜਾ ਕੇ ਜਿਹੜਾ ਸਾਰਾ ਆਪ ਵੀ ਨਾਲ ਹੁੰਦੇ ਫੀਲਡ ਤੇ, ਤੇ ਅਸੀਂ ਆਪ ਜੋ ਵੀ ਸਾਨੂੰ ਮਤਲਬ ਕਿ ਡਾਇਰੈਕਸ਼ਨਸ ਮਿਲਦੀਆਂ ਅਫੀਸ਼ੀਅਲਸ ਵੱਲੋਂ ਕਿ ਜਿੱਥੇ ਸੇਫਟੀ ਆ ਸੇਫ ਨਹੀਂ ਜਾਣਾ ਜਿੱਥੇ ਜਾਣਾ ਉਹ ਫਿਰ ਸਾਰਾ ਸਾਨੂੰ ਰਿਲੀਫ ਸੈਂਟਰ ਤੋਂ ਮਿਲ ਜਾਂਦੀਆਂ, ਉੱਥੇ ਸਾਰੇ ਅਫੀਸ਼ੀਅਲ ਹੁੰਦੇ ਆ, ਸਾਰੇ ਡਿਪਾਰਟਮੈਂਟ ਹੁੰਦੇ ਆ, ਸੇਫਟੀ ਵਾਲੇ ਹੁੰਦੇ ਆ, ਪੁਲਿਸ ਹੁੰਦੀ ਆ, ਉੱਥੇ ਫਿਰ ਸਾਨੂੰ ਉਹ ਸਾਰਾ ਦੱਸਦੀ ਵੀ ਇਸ ਏਰੀਏ ਜਾ ਸਕਦੇ ਜਾਂ ਨਹੀਂ ਜਾ ਸਕਦੇ। ਜ਼ਿਆਦਾਤਰ ਜਿਹੜੇ ਅਫੈਕਟਡ ਹੁੰਦੇ ਫੈਮਿਲੀਸ ਉਹ ਫਿਰ ਉੱਥੇ ਰਿਲੀਫ ਸੈਂਟਰ 'ਚ ਆ ਜਾਂਦੇ ਆ, ਉਦੋਂ ਫਿਰ ਅਸੀਂ ਉਹਨਾਂ ਨੂੰ ਉੱਥੇ ਮਤਲਬ ਫੂਡ ਸਰਵ ਕਰ ਦਿੰਦੇ ਹਾਂ, ਤੇ ਜਿਹੜੇ ਵਲੰਟੀਅਰਸ ਵਗੈਰਾ ਜਦੋਂ ਜਿਤਨਾ ਹੁਣ ਕਈ ਮਤਲਬ ਕਿ ਜਿਤਨਾ ਅੱਜ ਜਾ ਰਹੇ ਆ ਹੈ ਨਾ, ਕਈਆਂ ਦੀ ਕੱਲ੍ਹ ਅਵੇਲੇਬਿਲਿਟੀ ਕੱਲ੍ਹ ਜਾ ਰਿਹਾ, ਸਾਡੇ ਕੋਲ 125 ਜਿਹੜਾ ਵਲੰਟੀਅਰ ਸਾਡੇ ਗਰੁੱਪ ਚ ਇੱਥੇ ਹੈਗਾ।
ਉੱਥੇ ਹੀ ਸਿੱਖ ਵਲੰਟੀਅਰ ਆਸਟ੍ਰੇਲੀਆ ਤੋਂ ਮਨਪ੍ਰੀਤ ਸਿੰਘ ਨੇ SBS ਨਾਲ ਗੱਲ ਕਰਦਿਆਂ ਕਿਹਾ।
ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਸੋ ਸਿੱਖ ਵਲੰਟੀਅਰ ਆਸਟ੍ਰੇਲੀਆ ਦੀ ਟੀਮ ਜੀ ਜਿਹੜਾ ਕੁਕਡ ਫੂਡ ਆ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਇੱਥੇ, ਤੇ ਪਿਛਲੇ ਤਕਰੀਬਨ ਪਹਿਲੇ ਦਿਨ ਤੋਂ ਜਿਸ ਦਿਨ ਅੱਗ ਲੱਗੀ ਸੀ ਤੇ ਉਸੇ ਦਿਨ ਤੋਂ ਹੀ ਟੀਮ ਇੱਥੇ ਆਈ ਹੋਈ ਹੈ ਜੀ। ਸੋ ਅਸੀਂ ਇੱਥੇ ਪ੍ਰਸ਼ਾਦਾ ਲੈਂਗਵਰਨ ਵਿੱਚ ਤਿਆਰ ਕਰਕੇ ਜਿਹੜਾ ਸਾਡਾ ਉੱਥੇ ਰਸੋਈ ਘਰ ਹੈ ਉੱਥੋਂ ਤਿਆਰ ਕਰਕੇ ਤੇ ਸਾਡੀਆਂ ਫੂਡ ਵੈਨਸ ਵੱਖਰੀ ਵੱਖਰੀ ਲੋਕੇਸ਼ਨਸ ਦੇ ਉੱਤੇ ਜਾ ਕੇ ਜਿੱਥੇ ਜਿੱਥੇ ਲੋੜ ਹੈਗੀ ਆ ਜੀ ਤੇ ਉੱਥੇ ਪ੍ਰਸ਼ਾਦਾ ਪਹੁੰਚਾ ਰਹੇ ਆ ਜੀ। ਸੋ ਤਕਰੀਬਨ ਇਹਦੇ ਵਿੱਚ ਡੇਲੀ ਦੇ 10 ਤੋਂ 15 ਵਲੰਟੀਅਰ ਇਨਵੋਲਵ ਆ ਜੀ, ਜਿਹੜੇ ਪਿੱਛੇ ਕੁਕਿੰਗ ਵੀ ਕਰਦੇ ਆ ਤੇ ਜਿਹੜੇ ਅੱਗੇ ਫੂਡ ਵੈਨਸ ਦੇ ਉੱਤੇ ਪ੍ਰਸ਼ਾਦਾ ਲੈ ਕੇ ਵੀ ਜਾ ਰਹੇ ਆ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਦੇ ਉੱਤੇ। ਸੋ ਐਟ ਦਿਸ ਸਟੇਜ ਅਸੀਂ ਜਿੱਦਾਂ ਸੀਮੋਰ ਜਾਂ ਮੈਂਸਫੀਲਡ, ਸੋ ਇਹਨਾਂ ਇਲਾਕਿਆਂ ਦੇ ਵਿੱਚ ਪ੍ਰਸ਼ਾਦਾ ਪਹੁੰਚਾ ਰਹੇ ਹਾਂ ਜੀ। ਉੱਦਾਂ ਡੇਲੀ ਦਾ ਸਾਡਾ ਜਿੱਦਾਂ ਤਕਰੀਬਨ ਸਾਡਾ ਜਿਹੜਾ ਡੱਬਾ ਲੱਗ ਜਾਂਦਾ 400 ਤੇ 500 ਡਿਫਰੈਂਟ ਡਿਫਰੈਂਟ ਲੋਕੇਸ਼ਨਸ ਦੇ ਉੱਤੇ ਲੱਗ ਜਾਂਦਾ ਜੀ। ਬਹੁਤ ਵੱਡੀ ਗਿਣਤੀ ਵਿੱਚ ਬਰਾਡਰ ਭਾਈਚਾਰੇ ਵੱਲੋਂ ਜਿੱਦਾਂ ਸਪੋਰਟ ਮਿਲੀ ਹੈ ਜੀ, ਤੇ ਬਹੁਤ ਲੋਕੀ ਜਿਹੜੇ ਉੱਥੇ ਜਾ ਕੇ ਲੈਂਗਵਰਨ ਗੁਰੂ ਘਰ ਜਿਹੜਾ ਉੱਥੇ ਸਿੱਖ ਵਲੰਟੀਅਰ ਦਾ ਬੇਸ ਆ ਤੇ ਉੱਥੇ ਜਾ ਕੇ ਬਹੁਤ ਲੋਕਾਂ ਨੇ ਡੋਨੇਸ਼ਨਸ ਦਿੱਤੀਆਂ ਆ। ਚਲੋ ਪ੍ਰੋਪਰ ਕਾਊਂਟਿੰਗ ਤਾਂ ਆਪਾਂ ਨਹੀਂ ਕਰ ਸਕਦੇ, ਪਰ ਪਿਛਲੇ 3 ਦਿਨਾਂ ਦੇ ਵਿੱਚ ਘੱਟੋ ਘੱਟ ਨਹੀਂ ਤਾਂ 200 ਤੋਂ 300 ਜਿਹੜੇ ਮੋਰ ਦੈਨ ਦੈਟ ਤੇ ਜਿਹੜੇ ਬਰਾਡਰ ਭਾਈਚਾਰੇ ਦੇ ਵਿੱਚੋਂ ਲੋਕੀ ਉੱਥੇ ਆ ਕੇ ਡੋਨੇਸ਼ਨਸ ਕਰਕੇ ਗਏ ਆ, ਤੇ ਪਲੱਸ ਉਹਨਾਂ ਨੇ ਆਪਣੇ ਮੈਸੇਜਸ ਵੀ ਇੱਥੇ ਦੇ ਫਾਇਰ ਫਾਈਟਰਾਂ ਵਾਸਤੇ ਲੋਕਾਂ ਵਾਸਤੇ, ਸੋ ਜਿਹੜੇ ਵੀ ਇੱਥੇ ਕੰਮ ਕਰ ਰਹੇ ਉਹਨਾਂ ਵਾਸਤੇ ਵੀ ਭੇਜੇ ਆ। ਸੋ ਕਾਫੀ ਸਪੋਰਟ ਮਿਲੀ ਆ ਜੀ। ਜੀ ਇੱਕ ਸਾਡੀ ਟੀਮ ਪੱਕੀ ਹੁੰਦੀ ਆ ਜਿਹੜੀ ਇੱਕ ਟ੍ਰੇਨਡ ਆ, ਉਹ ਸਾਰੀ ਪਿਛਲੇ 5 ਸਾਲਾਂ ਤੋਂ ਉਹੀ ਟੀਮ ਜਾਂਦੀ ਆ ਜਿਹੜੀ ਇੱਕ ਬੁਸ਼ਫਾਇਰ ਹੋਵੇ ਜਾਂ ਕੋਈ ਫਲੱਡਸ ਹੋਣ, ਕਿਉਂਕਿ ਜਦੋਂ ਇੱਦਾਂ ਦੀ ਸਿਚੁਏਸ਼ਨਸ ਹੈਪਨ ਹੁੰਦੀਆਂ ਉੱਥੇ ਇਮੋਸ਼ਨਸ ਕਾਫੀ ਹੈਵੀ ਹੁੰਦੇ ਆ, ਉੱਥੇ ਗੱਲ ਕਰਨੀ ਉਹਨਾਂ ਨਾਲ ਬਿਹੇਵ ਕਰਨਾ ਉਹ ਬੜਾ ਇੰਪੋਰਟੈਂਸ ਰੱਖਦਾ ਆ। ਸੋ ਸਾਡੀ ਜਿਹੜੀ ਟ੍ਰੇਨ ਟੀਮ ਹੁੰਦੀ ਆ ਜੀ ਜਿਹਨਾਂ ਨੂੰ ਸਾਰਾ ਪਤਾ ਉੱਥੇ ਜਾ ਕੇ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ ਹੈ, ਤੇ ਉਹ ਟੀਮ ਇੱਕ ਪੱਕੀ ਆ ਜੀ ਸਾਡੀ। ਉਹਦੇ ਵਿੱਚ ਘੱਟੋ ਘੱਟ ਨਹੀਂ ਤਾਂ 20 ਤੋਂ 30 ਵਲੰਟੀਅਰਸ ਹੈਗੇ ਆ ਜੀ, ਤੇ ਉਹ ਜਾਂਦੇ ਆ ਉੱਥੇ ਤੇ ਉਹ ਜਾ ਕੇ ਉੱਥੇ ਸਾਰਾ ਮੈਨੇਜ ਕਰਦੇ ਆ ਜੀ।
ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਔਰ ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ। ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਕਿ ਜਿਹੜੀ ਬੁਸ਼ ਫਾਇਰ ਦੇ ਵਿੱਚ ਜਿਹੜੇ ਸਾਡੇ ਪੰਜਾਬੀਆਂ ਦੀਆਂ ਵੱਖ ਵੱਖ NGOs ਨੇ, ਵੱਖ ਵੱਖ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਰਾਹਤ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਸਾਡੇ ਪੰਜਾਬੀਆਂ ਦੇ ਵਿੱਚ ਇਹ ਸੁਭਾਅ ਦੇ ਵਿੱਚ ਹੀ ਹੈਗਾ ਕਿ ਜਦੋਂ ਵੀ ਕਿਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਚਾਹੇ ਉਹ ਦੁਨੀਆ ਦਾ ਕੋਈ ਵੀ ਕੋਨਾ ਹੋਵੇ, ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਵਸੇ ਆ, ਅੱਗੇ ਹੋ ਕੇ ਸੇਵਾ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਔਰ ਆਸਟ੍ਰੇਲੀਆ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵੀ ਵੱਖ ਵੱਖ ਸਮੇਂ 'ਤੇ ਕੁਦਰਤੀ ਆਫਤਾਂ ਆਉਂਦੀਆਂ ਨੇ, ਚਾਹੇ ਅੱਜ ਤੋਂ ਕੁਝ ਸਮਾਂ ਪਹਿਲਾਂ 2019 ਦੇ ਵਿੱਚ ਜਦੋਂ ਬੁਸ਼ ਫਾਇਰ ਹੋਈ ਸੀਗੀ ਉਦੋਂ ਵੀ, ਔਰ ਉਸ ਤੋਂ ਬਾਅਦ ਚਾਹੇ ਕੋਵਿਡ ਕਾਲ ਆਇਆ, ਚਾਹੇ ਵੱਖ ਵੱਖ ਸਮੇਂ 'ਤੇ ਜਦੋਂ ਜਦੋਂ ਵੀ ਅਜਿਹੀਆਂ ਸਮੱਸਿਆਵਾਂ ਆਈਆਂ ਨੇ, ਔਰ ਵੱਖ ਵੱਖ ਜਿਹੜੇ ਇਲਾਕੇ ਨੇ ਜਿਵੇਂ ਕੁਈਨਸਲੈਂਡ ਹੈ, ਹੋਰ ਇਲਾਕੇ ਹੈਗੇ ਨੇ ਜਿੱਥੇ ਹੜ੍ਹ ਦੀ ਸਥਿਤੀ ਬਣਦੀ ਹੈ, ਹੜ੍ਹਾਂ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀ ਨੇ ਵੱਧ ਚੜ੍ਹ ਕੇ ਜਾ ਕੇ ਸੇਵਾ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਪ੍ਰਭਾਵਿਤ ਲੋਕਾਂ ਦੇ ਵਾਸਤੇ ਇੱਕ ਆਸ ਦੀ ਕਿਰਨ ਬਣਦੇ ਨੇ। ਸੋ ਉਸੇ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਔਰ ਉਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਡੇ ਨਾਲ ਫਿਰ ਸਾਂਝਾ ਕਰਦੇ ਹਾਂ। ਸ਼ਾਇਨਾ ਕਾਲਰਾ ਹੋਰਾਂ ਨੇ ਵੱਖ ਵੱਖ ਜਿਹੜੇ ਪੰਜਾਬੀ ਨੁਮਾਇੰਦੇ, ਭਾਰਤੀ ਨੁਮਾਇੰਦੇ ਜਿਹੜੇ ਅਜਿਹੀ ਸੇਵਾ ਦੇ ਵਿੱਚ ਲੱਗੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਹੋਰ ਕੀ ਕੁਝ ਉਹਨਾਂ ਨੇ ਵੇਰਵੇ ਸਾਂਝੇ ਕੀਤੇ ਨੇ, ਕੀ ਹਾਲਾਤ ਨੇ ਮੌਕੇ ਦੇ, ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬੁਸ਼ ਫਾਇਰ ਦਾ ਅਸਰ ਹੈ, ਆਓ ਸੁਣਦੇ ਹਾਂ ਗੱਲਬਾਤ ਦੇ ਅਗਲੇ ਹਿੱਸੇ ਰਾਹੀਂ।
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 2026 ਵਿੱਚ ਲੱਗੀ ਬੁਸ਼ ਫਾਇਰ ਦੀ ਤੁਲਨਾ 2019-20 ਦੇ ਬਲੈਕ ਸਮਰ ਨਾਲ ਕੀਤੀ ਜਾ ਰਹੀ ਹੈ, ਜਿਸ ਬਾਰੇ ਗੱਲ ਕਰਦਿਆਂ ਹੋਇਆਂ ਮਨਪ੍ਰੀਤ ਸਿੰਘ ਨੇ ਦੱਸਿਆ।
ਦੇਖੋ, ਹਰ ਇੱਕ ਜਗ੍ਹਾ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੁੰਦੀ ਆ। ਕਈ ਥਾਵਾਂ ਦੇ ਉੱਤੇ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ, ਕਈ ਥਾਵਾਂ 'ਤੇ ਪੋਪੂਲੇਸ਼ਨ ਘੱਟ ਹੁੰਦੀ ਆ, ਪਰ ਜਦੋਂ ਅੱਗ ਲੱਗਦੀ ਹੈ ਤਾਂ ਤੁਹਾਨੂੰ ਪਤਾ ਉਹ ਫਿਰ ਏਰੀਆ ਤਾਂ ਜ਼ਰੂਰ ਕਵਰ ਕਰਦੀ ਆ। ਪਰ ਇਸ ਇਲਾਕੇ ਵਿੱਚ ਜਿਹੜਾ ਬੈਰਨਸਟੇਲ, ਜਿੱਦਾਂ ਸਾਊਥ ਗਿਪਸਲੈਂਡ ਵਿੱਚ ਬੁਸ਼ ਫਾਇਰ ਹੋਈ ਸੀ, ਉੱਥੇ ਕਿਉਂਕਿ ਪੋਪੂਲੇਸ਼ਨ ਜ਼ਿਆਦਾ ਸੀਗੀ, ਉਹ ਜਿਹੜੇ ਏਰੀਆ ਦੇ ਵਿੱਚ ਅੱਗ ਲੱਗੀ ਸੀ, ਸੋ ਇੱਥੇ ਪੋਪੂਲੇਸ਼ਨ ਉਹਦੇ ਮੁਕਾਬਲੇ ਥੋੜ੍ਹੀ ਘੱਟ ਆ ਜਿੱਦਾਂ, ਪਰ ਪੋਪੂਲੇਸ਼ਨ ਸਟਿਲ ਹੈਗੀ ਆ। ਪਰ ਉੱਥੇ ਥੋੜ੍ਹਾ ਜ਼ਿਆਦਾ ਨੁਕਸਾਨ ਵੀ ਹੋਇਆ ਸੀ, ਅਤੇ ਕਿਉਂਕਿ ਪੋਪੂਲੇਸ਼ਨ ਵਿੱਚ ਜ਼ਿਆਦਾ ਅੱਗ ਲੱਗੀ ਸੀ, ਸੋ ਇੱਥੇ ਥੋੜ੍ਹਾ ਜਿਹਾ ਉਸ ਪੱਖ ਤੋਂ ਵਿਚਾਰ ਆ, ਪਰ ਏਰੀਆ ਕਾਫੀ ਜ਼ਿਆਦਾ ਬਰਨ ਹੋਇਆ ਜੀ।
ਇਸ ਬਾਰੇ ਗੁਰਜੀਤ ਸਿੰਘ ਦਾ ਕਹਿਣਾ ਸੀ।
ਉਦੋਂ ਸਾਰੇ ਬੰਨੇ ਅੱਗ ਲੱਗੀ ਸੀਗੀ, ਹੁਣ ਇੱਕ ਪਾਰਟੀਕੁਲਰ ਏਰੀਆ, ਜਿੱਦਾਂ ਹੁਣ ਦੇਖੋ ਜਿਸ ਤਰ੍ਹਾਂ ਤੁਸੀਂ ਰਫੀ ਟਾਊਨ ਹੈ ਨਾ, ਟਾਊਨ ਲੈ ਲਓ ਸ਼ਾਮ, ਹਾਂਜੀ ਕੱਲ ਮਤਲਬ ਕਿ ਉੱਥੇ ਬਹੁਤ ਨੁਕਸਾਨ ਹੋ ਗਿਆ, ਉੱਥੇ ਕਮ ਸੇ ਕਮ 150 ਘਰ ਹੋਣਾ ਸਾਰਾ ਹੀ ਸੜ ਗਿਆ ਹੈ ਨਾ। ਜਿੱਦਾਂ ਲੌਂਗਵੁੱਡ ਏਰੀਏ 'ਚ ਹੈ ਨਾ, ਲੌਂਗਵੁੱਡ ਏਰੀਆ 'ਚ ਰਫੀ ਏਰੀਆ ਸੀ ਮੋਰ ਦੇ ਸਰਾਊਂਡਿੰਗ ਹੈ ਨਾ, ਇੱਥੇ ਮਤਲਬ ਕਾਫੀ ਨੁਕਸਾਨ ਹੋਇਆ। ਪਰ ਐਰਕੀਸ ਮਤਲਬ ਇਹ ਹੋਇਆ ਕਿ ਅਗਲੇ ਦਿਨ ਜਿਹੜਾ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਨਾਲ ਥੋੜੀ ਜਿਹੀ ਕੰਟਰੋਲ ਹੋ ਗਈ।
ਭਾਈਚਾਰੇ ਤੋਂ ਸਪੋਰਟ ਦੀ ਮੰਗ ਕਰਦੇ ਹੋਏ ਆਸਟ੍ਰੇਲੀਅਨ ਸਿੱਖ ਸਪੋਰਟ ਤੋਂ ਗੁਰਜੀਤ ਸਿੰਘ ਨੇ ਕਿਹਾ,
ਹਾਂਜੀ ਸਾਰੇ ਦੇਖੋ ਰਲ ਮਿਲ ਕੇ ਸਾਰੇ ਜਿੱਥੇ ਜਿੱਥੇ ਵੀ ਕੋਈ ਕਰ ਸਕਦਾ ਉੱਥੇ ਸੇਵਾ ਕਰੀ ਜਾ ਰਹੇ ਹੈ ਨਾ। ਕੋਈ ਇਹ ਨਹੀਂ ਮਤਲਬ ਕਿ ਜਿੱਦਾਂ ਸੇਵਾ ਫੂਡ ਦੀ ਆ ਬਾਕੀ ਹੋਰ ਵੀ ਬੜੀਆਂ ਲੋੜਾਂ ਹੈ ਨਾ, ਜਿਸ ਤਰ੍ਹਾਂ ਐਨੀਮਲਸ ਆ, ਜਿਹੜੇ ਵੀ ਕੋਈ ਹੋਰ ਜਿਹਨਾਂ ਕੋਲ ਵੀ ਕੋਈ ਹੈਗੀਆਂ ਸੇਵਾਵਾਂ ਸਾਰੇ ਆਪਸ ਵਿੱਚ ਮਿਲ ਕੇ ਸਾਰੇ ਕਰੀ ਜਾ ਰਹੇ ਆ। ਜਿਸ ਤਰ੍ਹਾਂ ਹੁਣ ਅਸੀਂ ਦੇਖੋ, ਅਸੀਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦਿੰਦੇ, ਜਿੱਦਾਂ ਸੀਮੁਲ ਹੈ ਹੈ ਨਾ, ਸੀਮੁਲ ਤੋਂ ਸਾਡੇ ਉੱਥੇ ਇੱਕ ਰੈਸਟੋਰੈਂਟ ਨੇ ਬਾਬਾ ਕਿਚਨਸ ਕਰਕੇ ਹੈ ਨਾ, ਉਹ ਸਾਡੇ ਕੋਲ ਉੱਥੇ ਆ ਗਏ, ਉਹ ਕਹਿੰਦੇ ਕਿ ਤੁਸੀਂ ਸਾਡੀ ਕਿਚਨ ਯੂਜ਼ ਕਰ ਲਓ, ਇੱਥੇ ਬਣਾਓ ਫੂਡ ਹੈ ਨਾ। ਫਿਰ ਉਹਨਾਂ ਨੇ ਸਾਨੂੰ ਉੱਥੇ ਕਿਚਨ ਪ੍ਰੋਵਾਈਡ ਕਰਤੀ, ਪੀਜ਼ਾ ਹੱਟ ਵਾਲੇ ਪੀਜ਼ਾ ਹੋ ਗਿਆ ਨਾ, ਪੀਜ਼ਾ ਹੋ ਗਏ ਫੂਡ ਪ੍ਰੋਵਾਈਡ ਕਰਦੇ, ਉਹ ਵੀ ਆ ਗਏ ਬਈ ਸਾਡੇ, ਅਸੀਂ ਵੀ ਤੁਹਾਨੂੰ ਮਤਲਬ ਹੈਲਪ ਕਰਨਾ ਚਾਹੁੰਦੇ ਹਾਂ, ਅਸੀਂ ਕਿਹਾ ਚਲੋ ਤੁਸੀਂ ਵੀ ਕਰੋ। ਤੇ ਇਸ ਤਰ੍ਹਾਂ ਸਾਰੇ ਉੱਥੇ ਸਾਰੀਆਂ ਹੀ ਕਮਿਊਨਿਟੀਆਂ ਦੇ ਆਪੋ ਆਪਣੇ ਜੇ ਜੋ ਵੀ ਸਪੋਰਟ ਕਰ ਸਕਦਾ ਨਾ, ਉਹੀ ਸਾਰੇ ਅੱਗੇ ਆ ਰਹੇ ਆ। ਫਿਰ ਇਸ ਤਰ੍ਹਾਂ ਕਰਕੇ ਹੁਣ ਸਾਡੀ ਇੱਕ ਟੀਮ ਜਿਹੜੀ ਆ ਕਿ ਉਹ ਹੁਣ ਫਾਰਮਰਸ ਨਾਲ ਜਾ ਰਹੀ ਹੈ ਉੱਥੇ ਦੇਖ ਰਹੀ ਕਿ ਉਹਨਾਂ ਨੂੰ ਕੀ ਜ਼ਰੂਰਤ ਆ। ਫਿਰ ਅਸੀਂ ਜਿਹੜਾ ਕਿ ਹੋਪਸ ਹੋ ਕਿ ਆਉਣ ਵਾਲੇ ਦਿਨਾਂ 'ਚ ਫਿਰ ਉਹੀ ਸਾਰਾ ਜਿਹੜਾ ਸਾਡਾ ਪ੍ਰੋਜੈਕਟ ਆ ਕਿ ਉਹਨਾਂ ਫਾਰਮਰਸ ਦੀ ਹੈਲਪ ਕੀਤੀ ਜਾਵੇ, ਜਿਹਨਾਂ ਦੀਆਂ ਫੈਂਸ ਸੜ ਗਈਆਂ ਜਾਂ ਜਿਹਨਾਂ ਦੇ ਘਰ ਉੱਥੇ ਸੜ ਗਿਆ, ਉਹਨਾਂ ਦੀ ਨਾਲ ਹੈਲਪ ਕਰਕੇ ਜਾਂ ਉਹਨਾਂ ਨੂੰ ਹੇ ਪ੍ਰੋਵਾਈਡ ਕੀਤਾ ਜਾਵੇ, ਜਾਂ ਹੋਰ ਜਿਹੜੀਆਂ ਉਹਨਾਂ ਨੂੰ ਐਸੈਂਸ਼ੀਅਲ ਆਈਟਮ ਚਾਹੀਦੀਆਂ, ਕੱਪੜੇ ਹੋਰ ਦੂਜਾ ਤੀਜਾ, ਉਹ ਫਿਰ ਅਸੀਂ ਸਾਰਾ ਹੁਣ ਜਿਹੜੀ ਸਾਡੀ ਇਨਫੋਰਮੇਸ਼ਨ ਸਾਰੀ ਇਕੱਠੀ ਕਰਕੇ ਉਹ ਫਿਰ ਅਸੀਂ ਹੁਣ ਸੰਗਤ ਨੂੰ ਕਹਾਂਗੇ ਵੀ ਆਹ ਸਾਨੂੰ ਜ਼ਰੂਰਤ ਹੈਗੀ ਆ, ਸਾਡੇ ਵੇਅਰ ਹਾਊਸ 'ਤੇ ਪਹੁੰਚਾਓ, ਅਤੇ ਫਿਰ ਅਸੀਂ ਉਹਨਾਂ ਨੂੰ ਡਿਲੀਵਰ ਕਰਾਂਗੇ। ਬਾਕੀ ਜਿੱਥੇ ਸਾਡੇ ਵਲੰਟੀਅਰਸ ਦੀ ਜ਼ਰੂਰਤ ਹੋਊਗੀ, ਹੋਰ ਵੀ ਜਿਹੜੇ ਕੰਮ ਕਰਨ ਵਾਲੇ, ਜਿੱਦਾਂ ਫਾਰਮ 'ਚ ਕੰਮ ਕਰਨ ਵਾਲੇ ਆ ਜਾਂ ਘਰਾਂ 'ਚ ਕੰਮ ਕਰਨ ਵਾਲੇ ਆ ਸਾਰਾ ਨਾ, ਉੱਥੇ ਅਸੀਂ ਆਪਣੇ ਵਲੰਟੀਅਰਸ ਲਾ ਕੇ ਜਿਹੜਾ ਉਹਨਾਂ ਨੂੰ ਮਤਲਬ ਕਿ ਦੁਬਾਰਾ ਫਿਰ ਮਤਲਬ ਅਸਟੈਬਲਿਸ਼ ਕਰਨ ਦੀ ਕੋਸ਼ਿਸ਼ ਜੋ ਵੀ ਕਰ ਸਕਦੇ ਹਾਂ ਨਾ ਆਪਣੇ ਬਿਹਾਫ ਭਾਈ। ਇਹ ਹੁਣ ਚਲੋ ਇੱਕ ਆਫਤ ਦੀ ਘੜੀ ਹੈ ਸਾਰਿਆਂ ਵਾਸਤੇ ਹੈ ਨਾ, ਜਿਹਨਾਂ ਦੇ ਵਿਚਾਰਿਆਂ ਦੇ ਘਰ ਸੜ ਗਏ ਆ ਸਾਰੇ, ਜਿਹਨਾਂ ਦਾ ਹੈ ਨਾ ਮਾਲ ਡੰਗਰ ਵੀ ਇੱਧਰ ਉੱਧਰ ਚਲੇ ਗਿਆ, ਕਿ ਮਤਲਬ ਪ੍ਰੋਬਲਮ ਇਹ ਹੁੰਦੀ ਆ ਕਿ ਜ਼ਿਆਦਾਤਰ ਹੁਣ ਦੇਖੋ ਜਿਹੜੇ ਫਾਰਮਿੰਗ ਦੇ ਵਿੱਚ ਘਰ ਹੁੰਦੇ ਹੈ ਨਾ, ਉੱਥੇ ਜ਼ਿਆਦਾ ਹੁੰਦੀ ਆ। ਸਾਡਾ ਤਾਂ ਇਹੀ ਮੈਸੇਜ ਰਹੂਗਾ ਸਾਰਿਆਂ ਨੂੰ ਭਾਈ, ਰਲ ਮਿਲ ਕੇ ਸਾਰੇ, ਜਿਸ ਤਰ੍ਹਾਂ ਵੀ ਕਿ ਇਹ ਨਹੀਂ ਆ ਕਿ ਹੈ ਨਾ ਕਿ ਜੋ ਵੀ ਕੋਈ ਕਰ ਸਕਦਾ ਹੈਲਪ ਪ੍ਰੋਵਾਈਡ ਜ਼ਰੂਰ ਕਰਾਓ। ਜੋ ਵੀ ਤੁਹਾਡੇ ਕੋਲ ਕੋਈ ਵੀ ਸਾਧਨ ਆ ਜਾਂ ਕੋਈ ਗੱਡੀ ਆ, ਕੋਈ ਵੀ ਆ ਟਰੱਕ ਆ, ਛੋਟਾ ਟਰੱਕ ਆ ਜਾਂ ਕੁਛ ਵੀ ਇਸ ਤਰ੍ਹਾਂ ਦਾ ਕੋਈ ਆ, ਮਤਲਬ ਕਿ ਉਹਨੂੰ ਜਿੱਥੇ ਵੀ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ, ਅਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਵਾਂਗੇ ਕਿ ਤੁਸੀਂ ਸਾਰੇ ਹੀ ਬਸ ਫੇਸਬੁੱਕ ਨਾ ਦੇਖਦੇ ਦੇਖਦੇ ਰਹੀਏ ਵੀ ਹਾਂ ਇੱਥੇ ਹੋਇਆ ਇੱਥੇ ਹੋਇਆ, ਕੁਛ ਵੀ ਤੁਸੀਂ ਆਪਣੇ ਬਿਹਾਫ ਤੇ ਕਰ ਸਕਦੇ ਹੋ। ਔਰ ਸਾਡੀ ਵੀ ਆਰਗੇਨਾਈਜੇਸ਼ਨ ਉਦੋਂ ਤੋਂ ਕਰ ਰਹੀ ਹੈ, ਸਾਡਾ ਹੀ ਫੋਨ ਨੰਬਰ ਸਭ ਕੁਛ ਸਾਰੇ ਕੁਛ ਹੈਗਾ ਹੀ ਉੱਥੇ। ਤੇ ਜੇ ਕਿ ਇਹਨੂੰ ਹੋਰ ਇਨਫੋਰਮੇਸ਼ਨ ਵੀ ਚਾਹੀਦੀ ਆ ਕਿ ਹੈ ਨਾ ਆਪਾਂ ਮਤਲਬ ਕਿ ਕੰਟੀਨਿਊਸਲੀ ਫੀਲਡ ਦੇ ਵਿੱਚ ਸਾਰਾ ਸਾਰੇ ਏਰੀਆ ਚ।
ਉੱਥੇ ਹੀ ਸਿੱਖ ਵਲੰਟੀਅਰ ਆਸਟ੍ਰੇਲੀਆ ਤੋਂ ਮਨਪ੍ਰੀਤ ਸਿੰਘ ਨੇ ਭਾਈਚਾਰੇ ਦਾ ਸ਼ੁਕਰਾਨਾ ਕੀਤਾ।
ਜੀ, ਭਾਈਚਾਰੇ ਦਾ ਹਮੇਸ਼ਾ ਸਹਿਯੋਗ ਰਿਹਾ ਟੀਮ ਨੂੰ, ਤੇ ਸਾਰੇ ਹੀ ਜਾਣਦੇ ਆ ਭਾਈਚਾਰੇ ਦੇ ਵਿੱਚ, ਤੇ ਹਮੇਸ਼ਾ ਹੀ ਸਹਿਯੋਗ ਕਰਦੇ ਆ ਸਾਡੇ ਨਾਲ, ਤੇ ਉਹਨਾਂ ਦਾ ਅਸੀਂ ਧੰਨਵਾਦ ਆ। ਤੇ ਉਹਨਾਂ ਦੇ ਸਹਿਯੋਗ ਦੇ ਸਦਕਾ ਹੀ ਅਸੀਂ ਜਾ ਕੇ ਅੱਗੇ ਸੇਵਾਵਾਂ ਕਰਦੇ ਹਾਂ, ਉਹਨਾਂ ਦੇ ਸਹਿਯੋਗ ਦੇ ਸਦਕਾ ਹੀ ਅਸੀਂ ਤੁਰੇ ਫਿਰਦੇ ਹਾਂ। ਸੋ ਇਸ ਕਰਕੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ।
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੌਸਮ ਵਿੱਚ ਬਦਲਾਅ ਦੇ ਕਾਰਨ ਹੁਣ ਹਾਲਾਤ ਥੋੜੇ ਬਿਹਤਰ ਹੋ ਗਏ ਨੇ, ਪਰ ਅਧਿਕਾਰੀਆਂ ਨੇ ਅਜੇ ਵੀ ਲੋਕਾਂ ਨੂੰ ਧੁੱਪ ਵਿੱਚ ਘੱਟ ਬਾਹਰ ਜਾਣ, ਪਾਣੀ ਲਗਾਤਾਰ ਪੀਂਦੇ ਰਹਿਣ ਅਤੇ ਸਾਵਧਾਨੀ ਵਰਤਣ ਲਈ ਕਿਹਾ ਹੈ। ਆਪਣੇ ਇਲਾਕੇ ਦੀ ਮੌਜੂਦਾ ਸਥਿਤੀ ਵਿਕ ਐਮਰਜੈਂਸੀ ਐਪ ਜਾਂ ਵੈਬਸਾਈਟ ਰਾਹੀਂ ਵੀ ਲਗਾਤਾਰ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਨਾਲ 0439-797-6767 0439-799-7677 ਰਾਹੀਂ SMS ਕਰਕੇ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਦੋਸਤੋ, ਇਹ ਸੀ ਜਿਹੜੀ ਵਿਕਟੋਰੀਆ ਦੇ ਵਿੱਚ ਬੁਸ਼ ਫਾਇਰ ਲੱਗੀ ਔਰ ਉਸ ਬੁਸ਼ ਫਾਇਰ ਦੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਸਾਡੇ ਪੰਜਾਬੀ ਜਿਹੜੇ NGOs ਹੈਗੇ ਨੇ, ਪੰਜਾਬੀ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਵੱਲੋਂ ਰਾਹਤ ਕਾਰਜ ਜਿਹੜੇ ਪਹੁੰਚਾਏ ਜਾ ਰਹੇ ਆ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ। ਔਰ ਨਾਲ ਦੀ ਨਾਲ ਜਿਵੇਂ ਸਰਕਾਰ ਦੇ ਵੱਲੋਂ ਵੀ ਅਧਿਕਾਰੀਆਂ ਦੇ ਵੱਲੋਂ ਵੀ ਇਹ ਸੁਨੇਹਾ ਦਿੱਤਾ ਜਾ ਰਿਹਾ, ਇਹ ਅਪੀਲ ਕੀਤੀ ਜਾ ਰਹੀ ਹੈ, ਸਾਡਾ ਵੀ ਤੁਹਾਡੇ ਤੱਕ ਇਹੀ ਸੁਨੇਹਾ ਕਿ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਹੈਗੀਆਂ ਨੇ, ਜਿਹੜੇ ਉਹਨਾਂ ਦੇ ਵੱਲੋਂ ਵਾਰਨਿੰਗਸ ਆ, ਜਿਹੜੇ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਭੇਜੇ ਜਾਂਦੇ ਨੇ, ਜਿਹੜੀਆਂ ਉਹਨਾਂ ਦੇ ਵੱਲੋਂ ਸਲਾਹਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੀ ਜ਼ਰੂਰ ਪਾਲਣਾ ਕਰੋ। ਜੇਕਰ ਤੁਸੀਂ ਕਿਸੇ ਖੇਤਰੀ ਇਲਾਕੇ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ, ਮੌਸਮ ਦੇ ਹਿਸਾਬ ਦੇ ਨਾਲ ਜਾਂ ਜਿਹੜਾ ਇਸ ਵੇਲੇ ਟੈਂਪਰੇਚਰ ਬਣਿਆ ਹੋਇਆ ਉਸ ਦੇ ਹਿਸਾਬ ਦੇ ਨਾਲ ਜਿਹੜੀਆਂ ਵੀ ਡਾਇਰੈਕਸ਼ਨਸ ਹੈਗੀਆਂ ਨੇ ਉਹਨਾਂ ਦੀ ਪਾਲਣਾ ਜ਼ਰੂਰ ਕਰੋ। ਔਰ ਜੇਕਰ ਤੁਸੀਂ ਇਸ ਸੰਬੰਧੀ ਹੋਰ ਵੇਰਵੇ ਹਾਸਲ ਕਰਨਾ ਚਾਹੁੰਦੇ ਹੋ, SBS ਦੀ ਜਿਹੜੀ ਵੈਬਸਾਈਟ ਹੈ, ਚਾਹੇ ਉਹ ਅੰਗਰੇਜ਼ੀ ਦੀ ਔਰ ਖਾਸ ਤੌਰ 'ਤੇ ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਡੇ ਵਾਸਤੇ ਸਮੱਗਰੀ ਉਪਲਬਧ ਹੈਗੀ ਹੈ sbs.com.au/punjabi ਉੱਤੇ ਤੁਸੀਂ ਜਾ ਸਕਦੇ ਹੋ। ਔਰ ਆਸਟ੍ਰੇਲੀਆ ਦਾ ਵਾਤਾਵਰਨ, ਇੱਥੋਂ ਦੇ ਮਾਹੌਲ ਸੰਬੰਧੀ ਹੋਰ ਜਾਣਕਾਰੀ ਜੇਕਰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ, ਤੁਸੀਂ ਆਸਟ੍ਰੇਲੀਆ ਦੇ ਵਿੱਚ ਨਵੇਂ ਹੋ ਤਾਂ ਆਸਟ੍ਰੇਲੀਆ ਐਕਸਪਲੇਨਡ, ਜਿਹੜਾ ਕਿ ਆਸਟ੍ਰੇਲੀਆ ਬਾਰੇ ਹੋਰ ਜਾਣੋ, SBS ਪੰਜਾਬੀ ਦਾ ਖਾਸ ਉਪਰਾਲਾ, ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਕਿ ਆਸਟ੍ਰੇਲੀਆ ਦਾ ਮੌਸਮ ਕਿਵੇਂ ਦਾ ਹੁੰਦਾ ਆ, ਜੇਕਰ ਕਿਸੇ ਤਰ੍ਹਾਂ ਦੀ ਕੋਈ ਸਥਿਤੀ ਬਣ ਜਾਂਦੀ ਹੈ, ਕੋਈ ਐਮਰਜੈਂਸੀ ਹਾਲਾਤ ਬਣ ਜਾਂਦੇ ਨੇ, ਤੁਸੀਂ ਕਿਵੇਂ ਕਿਸ ਥਾਂ 'ਤੇ ਕਿਸ ਨੂੰ ਸੰਪਰਕ ਕਰਨਾ ਹੈ, ਔਰ ਜੇਕਰ ਤੁਸੀਂ ਪਾਣੀ ਵਾਲੀ ਸਥਿਤੀ ਵਿੱਚ ਹੋ, ਅੱਗ ਵਾਲੀ ਸਥਿਤੀ ਵਿੱਚ ਹੋ, ਇਹ ਜਿਹੜੇ ਜੋਖਮ ਹੁੰਦੇ ਨੇ ਉਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ, ਇਹਨਾਂ ਨੂੰ ਜਿਹੜਾ ਘਟਾਇਆ ਕਿਵੇਂ ਜਾ ਸਕਦਾ, ਔਰ ਜੇਕਰ ਅਜਿਹੀ ਸਿਚੁਏਸ਼ਨ ਦੇ ਵਿੱਚ ਤੁਸੀਂ ਫਸ ਜਾਂਦੇ ਹੋ ਤਾਂ ਸਹਾਇਤਾ ਕਿੱਥੋਂ ਲੈਣੀ ਹੈ, ਤਮਾਮ ਵੇਰਵੇ ਜਿਹੜੇ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਹਾਸਲ ਕਰ ਸਕਦੇ ਹੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਪੇਸ਼ਕਾਰੀਆਂ ਜ਼ਰੂਰ ਪਸੰਦ ਆਈਆਂ ਹੋਣਗੀਆਂ, ਔਰ ਤੁਹਾਡੇ ਤੋਂ ਵਿਦਾ ਲੈਣ ਦਾ ਹੁਣ ਸਮਾਂ ਹੋ ਰਿਹਾ। ਕੱਲ੍ਹ ਕਹਿਣ ਦਾ ਭਾਵ ਕਿ ਮੰਗਲਵਾਰ ਨੂੰ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ, ਪਰ ਜਾਣ ਤੋਂ ਪਹਿਲਾਂ ਜਿਵੇਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਨਾਲ ਦੇ ਨਾਲ ਚੱਲਦਾ ਰਹੇਗਾ, ਤੁਹਾਨੂੰ ਸੁਣਾਉਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਰੋਟੀ, ਆਓ ਸੁਣਦੇ ਹਾਂ। ਸੋ ਦੋਸਤੋ, ਇਸੇ ਦੇ ਨਾਲ ਹੀ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਨੂ ਦੇ ਇਜਾਜ਼ਤ, ਰੱਬ ਰਾਖਾ, ਸ਼ਬਾ ਖੈਰ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।